ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਂ ਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ ਤੇਰਾ ਨਾਂ ਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵਡਭਾਗੇ ਹਾਂ ਜੋ ਕਿ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਕੀਰਤਨ ਨਾਲ ਜੁੜੇ ਹੋਏ ਹਾਂ। ਮਨੁੱਖੀ ਮਨ ਦਾ ਸੁਭਾਅ ਹੈ, ਅਕਸਰ ਕਈ ਵਾਰ ਮਨ ਵਿੱਚ ਸਵਾਲ ਆ ਜਾਂਦੇ ਨੇ। ਸ਼ਾਮ ਨੂੰ ਸੋਦਰ ਦਾ ਪਾਠ ਕੀਤਾ, ਰਾਤ ਨੂੰ ਸੋਹਿਲਾ ਸਾਹਿਬ ਪੜ੍ਹਿਆ, ਅੰਮ੍ਰਿਤ ਵੇਲੇ ਉੱਠ ਕੇ ਨਾਮ ਵੀ ਜਪਿਆ, ਕੁਝ ਸਮਾਂ ਨਿਤਨੇਮ ਵੀ ਕੀਤਾ, ਤੇ ਵਾਰ ਵਾਰ ਬਾਣੀ ਪੜ੍ਹਨ ਦੀ ਕੀ ਜ਼ਰੂਰਤ ਹੈ, ਵਾਰ ਵਾਰ ਸੰਗਤ ਕਰਨ ਦੀ ਕੀ ਜ਼ਰੂਰਤ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਂਝ ਰਾਗ ਵਿੱਚ ਵਾਹਿਗੁਰੂ ਦੀ ਸਿਫਤ ਦੀ ਵਡਿਆਈ ਨੂੰ ਬਿਆਨ ਕਰਦਿਆਂ ਇੱਕ ਬੜਾ ਪਿਆਰਾ ਸ਼ਬਦ ਕਿਹਾ ਹੈ। ਸਾਹਿਬ ਕੁਝ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ। ਮਹਾਰਾਜ ਕਹਿੰਦੇ, ਕਹਿਹਾਂ ਕੰਚਨ ਟੁੱਟੈ ਸਾਰ, ਜੇ ਕਿਤੇ ਕਹਿ ਤੋਂ ਬਣਿਆ ਹੋਇਆ ਬਰਤਨ, ਸੋਨੇ ਤੋਂ ਬਣਿਆ ਹੋਇਆ ਗਹਿਣਾ, ਜਾਂ ਲੋਹੇ ਤੋਂ ਬਣੀ ਹੋਈ ਕੋਈ ਵਸਤੂ ਟੁੱਟ ਜਾਵੇ, ਅਗਨੀ ਗੰਢ ਪਾਏ ਲੋਹਾਰ, ਤੇ ਉਹਨੂੰ ਦੁਬਾਰਾ ਜੋੜਨ ਵਾਸਤੇ ਲੁਹਾਰ ਕੋਲ ਖੜਨਾ ਪੈਂਦਾ ਹੈ, ਸੁਨਿਆਰ ਕੋਲ ਖੜਨਾ ਪੈਂਦਾ ਹੈ, ਤੇ ਫੇਰ ਕਿਤੇ ਉਹਦੀ ਜਾ ਕੇ ਗੰਢ ਵੱਜਦੀ ਹੈ, ਭਾਵ ਕਿ ਉਹ ਜੁੜਦਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਸਮਾਜ ਦੇ ਵਿੱਚ ਵਿਚਰਦਿਆਂ ਉਤਰਾਅ ਚੜਾਅ, ਪਰਿਵਾਰਕ ਮਸਲੇ ਕਈ ਬਣ ਆਉਂਦੇ ਨੇ। ਜੇ ਕਿਤੇ ਇਸ ਤਰ੍ਹਾਂ ਹੋਵੇ ਵੀ ਜਿਹੜਾ ਬੜਾ ਹੀ ਦੁਨੀਆਂ ਤੇ ਖੂਬਸੂਰਤ ਰਿਸ਼ਤਾ ਹੈ ਪਤੀ ਤੇ ਪਤਨੀ ਦਾ, ਉਹਦੇ ਵਿੱਚ ਕੋਈ ਦਰਾੜ ਪੈ ਜਾਵੇ, ਤੇ ਗੱਲ ਸਿਆਣੇ ਬੰਦਿਆਂ ਚ ਆਉਂਦੀ ਹੈ ਤੇ ਪਿੰਡ ਦੀ ਪਰੇ ਪੰਚਾਇਤ ਕਹਿੰਦੀ ਹੈ ਵੀ ਜੇ ਤੁਸੀਂ ਬਹੁਤਾ ਕੁਝ ਨਹੀਂ ਸੋਚਣਾ ਤੇ ਘੱਟੋ ਘੱਟ ਆ ਜਿਹੜਾ ਪੁੱਤਰ ਹੈ ਛੋਟਾ ਬੱਚਾ ਹੈ ਇਹਨੂੰ ਮੁੱਖ ਰੱਖਦਿਆਂ ਹੀ ਦੁਬਾਰਾ ਜੁੜ ਜਾਓ। ਤੇ ਸਾਧ ਸੰਗਤ, ਪੁੱਤਾਂ ਕਰਕੇ ਔਲਾਦ ਕਰਕੇ ਕਈ ਵਾਰ ਜਿਹੜੇ ਰਿਸ਼ਤੇ ਨੇ ਉਹ ਦੁਬਾਰਾ ਜੁੜ ਜਾਂਦੇ ਨੇ, ਮੈਨੂੰ ਮਾਫ ਕਰਨਾ। ਕਈ ਵਾਰ ਅਸੀਂ ਇਸ ਪੰਕਤੀ ਨੂੰ ਹੋਰ ਸੰਦਰਭ ਵਿੱਚ ਪੜ੍ਹ ਲੈਂਦੇ ਹਾਂ ਵੀ ਸ਼ਾਇਦ ਜਿਨ੍ਹਾਂ ਦਾ ਦੁਨੀਆਂ ਤੇ ਕੋਈ ਪੁੱਤਰ ਨਹੀਂ ਉਹਨਾਂ ਦੀ ਸੰਸਾਰ ਨਾਲ ਗੰਢ ਨਹੀਂ ਬਣਦੀ, ਇਹ ਮਾਲਕ ਦੇ ਹੱਥ ਵਿੱਚ ਹੈ। ਕਿਸੇ ਦੇ ਘਰ ਵਿੱਚ ਔਲਾਦ ਹੈ, ਕਿਸੇ ਦੇ ਨਹੀਂ, ਕਿਸੇ ਦੇ ਘਰ ਚ ਧੀਆਂ ਨੇ, ਕਿਸੇ ਦੇ ਪੁੱਤ ਹੈ, ਇਹ ਵਾਹਿਗੁਰੂ ਦਾ ਹੁਕਮ ਹੈ ਤੇ ਰੱਬੀ ਮਰਿਆਦਾ ਹੈ। ਤੇ ਸਾਧ ਸੰਗਤ, ਬੇਬੇ ਨਾਨਕੀ ਦਾ ਇਤਿਹਾਸ ਪੜ੍ਹਦੇ ਹੋ ਨਾ, ਕੋਈ ਧੀ ਤੇ ਨਾ ਕੋਈ ਪੁੱਤਰ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ, ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਜਾਂਦਾ ਹੈ ਤੇ ਭੈਣ ਨੂੰ ਵੀ ਬੜੇ ਪਿਆਰ ਸਤਿਕਾਰ ਨਾਲ ਅਸੀਂ ਬੇਬੇ ਨਾਨਕੀ ਨੂੰ ਯਾਦ ਕਰਦੇ ਹਾਂ ਤੇ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ। ਇਸ ਕਰਕੇ ਇਹਦਾ ਅਰਥ ਇਹ ਹੈ ਵੀ ਜਦੋਂ ਕਿਤੇ ਪਤੀ ਪਤਨੀ ਦੇ ਰਿਸ਼ਤੇ ਚ ਤਰੇੜ ਪੈ ਜਾਵੇ ਤੇ ਪੁੱਤਾਂ ਤੇ ਆ ਕੇ ਦੁਬਾਰਾ ਰਿਸ਼ਤਾ ਜੁੜ ਜਾਂਦਾ ਹੈ। ਮਹਾਰਾਜ ਫਿਰ ਅੱਗੇ ਉਦਾਹਰਣ ਦਿੰਦੇ ਨੇ, ਰਾਜਾ ਮੰਗੈ ਦਿੱਤੈ ਗੰਢ ਪਾਏ। ਰਾਜੇ ਦੀ ਪ੍ਰਜਾ ਦੇ ਨਾਲ ਤਾਂ ਹੀ ਬਣਦੀ ਹੈ ਵੀ ਜੇ ਉਹ ਟੈਕਸ ਦਿੰਦੇ ਰਹਿਣ, ਮਾਲੀਆ ਦਿੰਦੇ ਰਹਿਣ, ਤੇ ਜਦੋਂ ਨਾ ਦੇਣ, ਹੀਲ ਉਜਿੱਤ ਕਰਨ, ਉਦੋਂ ਫਿਰ ਰਿਸ਼ਤਾ ਬਣਦਾ ਨਹੀਂ। ਭੁੱਖਿਆਂ ਗੰਢ ਪਵੇ ਜਾਂ ਖਾਏ, ਭੁੱਖਾ ਵਿਅਕਤੀ ਉਹ ਤਾਂ ਤ੍ਰਿਪਤ ਹੋਵੇਗਾ ਜੇਕਰ ਉਹਦੇ ਪੇਟ ਦੇ ਅੰਦਰ ਕੁਝ ਗਿਆ ਹੈ। ਕਾਲਾ ਗੰਢ ਨਦੀਆਂ ਮੀਂਹ ਝੋਲ, ਦੁਨੀਆਂ ਤੇ ਕਾਲ ਆ ਜਾਂਦੇ ਨੇ ਤੇ ਸਾਧ ਸੰਗਤ ਉਹ ਕਾਲ ਉਹਨਾਂ ਚਿਰ ਖਤਮ ਨਹੀਂ ਹੁੰਦੇ। ਦੁਨੀਆਂ ਤਰਾਹ ਤਰਾਹ ਕਰਦੀ ਰਹਿੰਦੀ ਹੈ ਜਿੰਨਾ ਚਿਰ ਨਦੀਆਂ ਚ ਪਾਣੀ ਵਾਪਸ ਨਾ ਆਵੇ, ਮੀਂਹ ਨਾ ਪਵੇ ਤੇ ਸਾਡੇ ਘਰਾਂ ਚ ਖੇਤੀ ਅਨਾਜ ਨਾ ਆਵੇ। ਗੰਢ ਪ੍ਰੀਤੀ ਮਿੱਠੇ ਬੋਲ, ਜੇ ਵਾਹਿਗੁਰੂ ਨਾਲ ਪਿਆਰ ਦੀ ਗੰਢ ਪਾਉਣੀ ਹੈ, ਪਰਮੇਸ਼ਰ ਨਾਲ ਜੁੜਨਾ ਹੈ, ਦੁਨੀਆਂ ਦੇ ਨਾਲ ਸਾਡਾ ਰਿਸ਼ਤਾ ਚੰਗਾ ਬਣਿਆ ਰਹੇ, ਤੇ ਫਿਰ ਮਿੱਠੇ ਬੋਲਣ ਬੋਲ ਤੋਂ ਬਿਨਾਂ ਕਦੇ ਵੀ ਸੰਸਾਰ ਦੇ ਨਾਲ ਗੰਢ ਨਹੀਂ ਵੱਜਦੀ, ਮੇਲ ਜੋਲ ਨਹੀਂ ਬਣਦਾ। ਬੜੇ ਲੋਕ ਸਮਾਜ ਵਿੱਚ ਵੇਖੋਗੇ ਕਿ ਜ਼ੁਬਾਨ ਤੇ ਕੁੜੱਤਨ ਹੈ, ਅਜੇ ਤੱਕ ਉਹ ਬੋਲ ਬੋਲਣੇ ਨਹੀਂ ਆਏ ਜਿਹੜੇ ਬੋਲ ਮੇਰੇ ਮਾਲਕ ਨੇ ਬੋਲਣ ਵਾਸਤੇ ਕਿਹਾ ਹੈ, ਤੇ ਜ਼ੁਬਾਨ ਦੇ ਰਸ ਕਰਕੇ ਤੇ ਕੁੜੱਤਨ ਕਰਕੇ ਹੀ ਉਹਨਾਂ ਦੀ ਸੰਸਾਰ ਦੇ ਨਾਲ ਬਣਦੀ ਨਹੀਂ। ਫਿਰ ਮਹਾਰਾਜ ਕਹਿੰਦੇ, ਵੇਦਾਂ ਗੰਢ ਬੋਲੇ ਸੱਚ ਕੋਏ। ਧਰਮ ਦੇ ਗ੍ਰੰਥਾਂ ਨਾਲ ਸਾਡਾ ਰਿਸ਼ਤਾ ਤਾਂ ਬਣਦਾ ਹੈ ਜੇ ਅਸੀਂ ਸੱਚਾਈ ਤੇ ਚੱਲਦੇ ਹਾਂ। ਤੇ ਮੋਇਆਂ ਗੰਢ ਨੇਕੀ ਸੱਤ ਹੋਏ। ਜਿਹੜਾ ਵਿਅਕਤੀ ਸੰਸਾਰ ਤੋਂ ਤੁਰ ਜਾਂਦਾ ਹੈ ਨਾ, ਮਰਨ ਤੋਂ ਬਾਅਦ ਵੀ ਜੇ ਕਿਸੇ ਦੀ ਦੁਨੀਆਂ ਤੇ ਪਛਾਣ ਰਹਿੰਦੀ ਹੈ, ਉਹ ਇਸ ਕਰਕੇ ਰਹਿੰਦੀ ਹੈ ਵੀ ਇਸ ਬੰਦੇ ਨੇ ਆਪਣੀ ਜ਼ਿੰਦਗੀ ਚ ਕਿੰਨਾ ਕੁ ਦਾਨ ਕੀਤਾ, ਕਿੰਨਾ ਕੁ ਪੁੰਨ ਕੀਤਾ, ਕਿੰਨਾ ਕੁ ਇਸ ਬੰਦੇ ਨੇ ਸੱਚਾਈ ਤੇ ਪਹਿਰਾ ਦਿੱਤਾ ਹੈ। ਕੀ ਇਹ ਕਿਤੇ ਹੇਰਾ ਫੇਰੀ ਤੇ ਨਹੀਂ ਕਰਦਾ ਰਿਹਾ ਸਾਰੀ ਉਮਰ, ਕਿਤੇ ਪਰਾਇਆ ਹੱਕ ਤੇ ਨਹੀਂ ਖਾਂਦਾ ਰਿਹਾ, ਕਿਤੇ ਮਾੜੇ ਦਾ ਗਲਤ ਨਹੀਂ ਘੁੱਟਦਾ ਰਿਹਾ। ਇਸ ਕਰਕੇ ਮੋਇਆਂ ਗੰਢ ਨੇਕੀ ਸੱਤ ਹੋਏ, ਉੱਥੇ ਨੇਕੀ ਨੂੰ ਯਾਦ ਕੀਤਾ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ, ਏਤ ਗੰਢ ਵਰਤੈ ਸੰਸਾਰ। ਇਸ ਤਰ੍ਹਾਂ ਹਰ ਇੱਕ ਦਾ ਜੋੜ ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਵਸਤੂ ਨਾਲ ਉਦੋਂ ਹੀ ਬਣਦਾ ਹੈ ਜਦੋਂ ਉਸ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਤੇ ਮਹਾਰਾਜ ਕਹਿੰਦੇ, ਮੂਰਖ ਗੰਢ ਪਵੇ ਮੋਹ ਮਾਰ। ਮੂਰਖ ਵਿਅਕਤੀ ਨੂੰ ਜਿੰਨਾ ਚਿਰ ਮੂੰਹ ਦੀ ਮਾਰ ਨਾ ਪਵੇ, ਉਹਨਾਂ ਚਿਰ ਉਹ ਫਿਰ ਸਿੱਧੇ ਰਸਤੇ ਤੇ ਨਹੀਂ ਆਉਂਦਾ। ਸਾਰਾ ਸ਼ਬਦ ਕਹਿ ਕੇ ਮਹਾਰਾਜ ਨੇ ਫਿਰ ਸਿਫਤ ਦੀ ਗੱਲ ਕੀਤੀ ਵੀ ਮਾਲਕ ਦੀ ਸਿਫਤ ਕਿਉਂ ਕਰਨੀ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਨਾਨਕ ਆਖੇ ਇਹੋ ਵਿਚਾਰ, ਕਿ ਨਾਨਕ ਇੱਕ ਵਿਚਾਰ ਦੱਸਦਾ ਹੈ, ਉਹ ਕਿਹੜੀ ਵਿਚਾਰ ਹੈ? ਸਿਫਤੀ ਗੰਢ ਪਵੇ ਦਰਬਾਰ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸਿਫਤ ਕਰਾਂਗੇ। ਸਿਫਤ ਬਾਣੀ ਪੜ੍ਹ ਕੇ ਵੀ ਹੁੰਦੀ ਹੈ, ਸਿਫਤ ਸਿਮਰਨ ਕਰਕੇ ਵੀ ਹੁੰਦੀ ਹੈ, ਸਿਫਤ ਸੇਵਾ ਕਰਕੇ ਵੀ ਹੁੰਦੀ ਹੈ, ਤੇ ਜੇ ਕੁਝ ਨਹੀਂ ਪੜ੍ਹਨਾ ਲਿਖਣਾ ਆਉਂਦਾ ਤੇ ਸਿਫਤ ਸਤ ਸੰਗਤ ਕਰਕੇ ਵੀ ਹੁੰਦੀ ਹੈ। ਇਸ ਕਰਕੇ ਫਿਰ ਜਿਹੜਾ ਵਾਹਿਗੁਰੂ ਦੀ ਵਾਰ ਵਾਰ ਸਿਫਤ ਕਰਦਾ ਹੈ ਨਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੀ ਫਿਰ ਗੁਰੂ ਦੇ ਦਰਬਾਰ ਨਾਲ ਗੰਢ ਬਣ ਜਾਂਦੀ ਹੈ, ਜੁੜ ਜਾਂਦਾ ਹੈ ਉਹ ਵਿਛੜਿਆ ਹੋਇਆ। ਤੇ ਆਪਾਂ ਮਾਲਕ ਦੇ ਚਰਨਾਂ ਵਿੱਚ ਬੈਠੇ ਹਾਂ, ਆਓ ਬੜੇ ਪਿਆਰ ਨਾਲ ਜੋ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਮਹਾਰਾਜ ਨੇ ਮੁੱਖ ਵਾਕ ਬਖਸ਼ਿਆ, ਉਹਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ।
ਅੱਜ ਦਾ ਪਾਵਨ ਪਵਿੱਤਰ ਸ਼ਬਦ ਧਨਾਸਰੀ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ। ਤੇ ਸ਼ੰਤ ਛੰਦ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ।
ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ।
ਸਾਹਿਬ ਨੇ ਸੋਹਣਾ ਜੀਵਨ ਬਤੀਤ ਕਰਨ ਦੀ ਗੱਲ ਕਹੀ ਹੈ। ਮਹਾਰਾਜ ਕਹਿੰਦੇ ਨੇ ਵੀ ਜਿਹੜਾ ਤੇਰੇ ਨਾਮ ਨਾਲ ਜੁੜ ਕੇ, ਵਾਹਿਗੁਰੂ ਜੀ ਜਿਹੜਾ ਤੇਰੀ ਪਿਆਰੀ ਸਿੱਖਿਆ ਨਾਲ ਸ਼ਬਦ ਨਾਲ ਜੁੜ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਨਾ, ਉਹਦੀ ਜ਼ਿੰਦਗੀ ਵਿੱਚ ਆਨੰਦ ਹੀ ਆਨੰਦ ਹੈ, ਉਹਦੀ ਜ਼ਿੰਦਗੀ ਚ ਖੁਸ਼ੀ ਹੀ ਖੁਸ਼ੀ ਹੈ। ਉਹ ਫਿਰ ਕਦੇ ਵੀ ਮਾਲਕ ਨਾਲ ਕਿਸੇ ਗੱਲ ਦਾ ਰੋਸ ਨਹੀਂ ਕਰਦਾ, ਕਿਉਂਕਿ ਫਿਰ ਉੱਥੇ ਆ ਕੇ ਉਸ ਅਵਸਥਾ ਤੇ ਆ ਕੇ ਜਿਹੜੇ ਜ਼ਿੰਦਗੀ ਚ ਆਏ ਦੁੱਖ ਮੁਸ਼ਕਲਾਂ ਨੇ ਨਾ, ਉਹਨਾਂ ਨੂੰ ਵੀ ਫਿਰ ਮਨੁੱਖ ਆਪਣੇ ਵਾਸਤੇ ਇੱਕ ਵਾਹਿਗੁਰੂ ਦੀ ਰੱਬੀ ਦਾਤ ਹੀ ਸਮਝਦਾ ਹੈ। ਅਸੀਂ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਬੜੀਆਂ ਪਿਆਰੀਆਂ ਪੰਕਤੀਆਂ ਜਪਜੀ ਸਾਹਿਬ ਚ ਪੜ੍ਹਦੇ ਹਾਂ ਕਿ ਕੇਤਿਆ ਦੁੱਖ ਭੁੱਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਇਹ ਵੱਖਰੀ ਗੱਲ ਹੈ ਵੀ ਮਨੁੱਖ ਨੂੰ ਖੁਸ਼ੀ ਮਿਲੇ, ਆਨੰਦ ਵਿੱਚ ਹੋਵੇ ਤੇ ਉਹ ਕਈ ਵਾਰ ਰੱਬ ਦੀ ਦਿੱਤੀ ਦਾਤ ਦਾ ਸ਼ੁਕਰਾਨਾ ਕਰਨ ਵਾਸਤੇ ਉਹ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਦੇ ਬਾਹਰ ਵੀ ਲਿਖਾ ਦਿੰਦਾ ਹੈ ਵੀ ਇਹ ਭੇ ਦਾਤ ਤੇਰੀ ਦਾਤਾਰ। ਪਰ ਅਸਲ ਦੇ ਵਿੱਚ ਜਿਹੜੀ ਇਹਦੇ ਤੋਂ ਪਹਿਲੀ ਪੰਕਤੀ ਹੈ ਨਾ, ਜਿੱਥੇ ਮਹਾਰਾਜ ਇਹ ਕਹਿ ਰਹੇ ਨੇ ਵੀ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਸੰਸਾਰ ਦੇ ਵਿੱਚ ਕੋਈ ਮੁਸ਼ਕਲ ਵੀ ਬਣ ਆਵੇ, ਦੁੱਖ ਵੀ ਆ ਜਾਵੇ, ਸੰਕਟ ਵੀ ਆ ਜਾਵੇ, ਕੋਈ ਮਾਰ ਪੈ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਮੈਂ ਇਹਨੂੰ ਵੀ ਤੇਰੀ ਦਾਤ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਸਬਰ ਤੇ ਸੰਤੋਖ ਵਿੱਚ ਰਵਾਂਗਾ। ਹੁਣ ਜਿਹਨੂੰ ਰੱਬ ਦਾ ਸ਼ੁਕਰਾਨਾ ਕਰਨਾ ਆ ਗਿਆ ਉਹ ਕਦੇ ਫਿਰ ਮਾਲਕ ਨੂੰ ਲਾਮਾ ਨਹੀਂ ਦਿੰਦਾ। ਤੇ ਵੈਸੇ ਵੀ ਜਿਹੜੀ ਜ਼ਿੰਦਗੀ ਗੁਰੂ ਨਾਲ ਜੁੜ ਕੇ ਮਨੁੱਖ ਬਤੀਤ ਕਰੇ ਤੇ ਉਹ ਜ਼ਿੰਦਗੀ ਖੂਬਸੂਰਤ ਬਣ ਜਾਂਦੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜੇ ਪਿਆਰੇ ਦ੍ਰਿਸ਼ਟਾਂਤ ਦਿੱਤੇ ਨੇ ਬਾਣੀ ਚ। ਸਾਹਿਬ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਕਿ ਜਿਉਂਦਿਆਂ ਜੀ ਜਿਹਦੇ ਮਨ ਵਿੱਚ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਵਸ ਗਿਆ ਹੈ ਨਾ, ਵੀ ਜਿਹੜਾ ਸ਼ਬਦ ਨਾਲ ਜੁੜ ਗਿਆ ਹੈ, ਮਹਾਰਾਜ ਕਹਿੰਦੇ ਉਹੋ ਹੀ ਬੰਦਾ ਦੁਨੀਆਂ ਤੇ ਜਿਉਂਦਾ ਹੈ। ਨਾਨਕ ਅਵਰ ਨਾ ਜੀਵੈ ਕੋਏ, ਹੇ ਨਾਨਕ ਦੁਨੀਆਂ ਤੇ ਹੋਰ ਕੋਈ ਵਿਅਕਤੀ ਜਿਉਂਦਾ ਨਹੀਂ। ਹੁਣ ਜਿਉਣਾ ਦੋ ਤਰੀਕਿਆਂ ਨਾਲ ਹੈ, ਇੱਕ ਬੰਦਾ ਸੰਸਾਰਕ ਤੌਰ ਤੇ ਜ਼ਿੰਦਗੀ ਬਤੀਤ ਕਰਦਾ ਤੇ ਇੱਕ ਐਸਾ ਸੰਗਤ ਜੀ ਆਤਮਿਕ ਤੌਰ ਤੇ ਜਿਉਣਾ। ਆਤਮਿਕ ਤੌਰ ਤੇ ਉਹ ਜਿਉਂਦੇ ਨੇ ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਨੇ, ਸੇਵਾ ਸਿਮਰਨ ਨਾਲ ਜੁੜ ਜਾਂਦੇ ਨੇ, ਤੇ ਉਹਨਾਂ ਦੀ ਉਮਰ ਦੁਨਿਆਵੀ ਘੱਟ ਵੀ ਕਿਉਂ ਨਾ ਹੋਵੇ, ਫਿਰ ਉਹਨਾਂ ਦਾ ਨਾਂ ਇਤਿਹਾਸ ਵਿੱਚ ਤੇ ਸੰਸਾਰ ਤੇ ਸਦਾ ਲਈ ਬਣਿਆ ਰਹਿੰਦਾ ਹੈ। ਦੂਸਰੇ ਪਾਸੇ ਉਹ ਵੀ ਲੋਕ ਹੋਣਗੇ ਜਿਨ੍ਹਾਂ ਨੇ ਸੈਂਕੜੇ ਸਾਲ ਉਮਰ ਬਤੀਤ ਕੀਤੀ ਤੇ ਸਾਧ ਸੰਗਤ ਜੀ ਦੁਨੀਆਂ ਨੂੰ ਉਹਨਾਂ ਦੀ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ ਹੋਇਆ, ਨਾ ਹੀ ਉਹ ਆਪਣੀ ਹਯਾਤੀ ਵਿੱਚ ਕਿਸੇ ਦੇ ਕੰਮ ਆਏ, ਨਾ ਹੀ ਉਹਨਾਂ ਨੂੰ ਪਤਾ ਲੱਗਾ ਵੀ ਗੁਰਬਾਣੀ ਕਹਿੰਦੀ ਕੀ ਹੈ। ਇਹੋ ਜਿਹੇ ਲੋਕਾਂ ਨੂੰ ਤੁਰਦੀ ਫਿਰਦੀ ਲਾਸ਼ ਹੀ ਕਿਹਾ ਜਾ ਸਕਦਾ, ਇਹਦੇ ਤੋਂ ਵੱਧ ਕੁਝ ਨਹੀਂ। ਹੁਣ ਵੇਖੋ ਜਿੱਥੇ ਜਿਉਣ ਦੀ ਗੱਲ ਹੈ ਉੱਥੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਜਿਉਣਾ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੇ ਤੇ ਮੈਂ ਕਹਿੰਦਾ ਵਾਂ, ਜੇ ਤੇਰੇ ਨਾਲ ਜੁੜਿਆ ਵਾਂ, ਜੇਕਰ ਮੈਨੂੰ ਤੇਰਾ ਭਉ ਹੈ, ਤੇਰਾ ਡਰ ਹੈ ਸਮਾਜ ਵਿੱਚ, ਮੈਂ ਆਪਣੀਆਂ ਇਹਨਾਂ ਅੱਖਾਂ ਨਾਲ ਬੁਰਾ ਨਹੀਂ ਤੱਕਦਾ, ਕੰਨਾਂ ਨਾਲ ਮੈਂ ਕਿਸੇ ਦੀ ਨਿੰਦਿਆ ਨਹੀਂ ਸੁਣਦਾ, ਮੇਰੇ ਪੈਰ ਸਤ ਸੰਗਤ ਵੱਲ ਚੱਲ ਕੇ ਜਾਂਦੇ ਨੇ, ਮੈਂ ਆਪਣੇ ਹੱਥਾਂ ਨਾਲ ਸੇਵਾ ਕਰਦੇ ਹਾਂ ਤੇ ਸਾਡਾ ਜ਼ਿੰਦਗੀ ਤੇ ਜਿਉਣਾ ਸਫਲ ਹੈ। ਪਰ ਮਹਾਰਾਜ ਕਹਿੰਦੇ ਨੇ ਵਿਸਰੇ ਮਰ ਜਾਓ, ਜਦੋਂ ਮੈਂ ਤੇਰੇ ਨਾਲੋਂ ਦੂਰ ਹੋ ਗਿਆ ਨਾ, ਜਦੋਂ ਤੇਰੇ ਤੇ ਮੇਰਾ ਵਿਛੋੜਾ ਪੈ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਦੋਂ ਮੇਰੀ ਮੌਤ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 52 ਅੱਖਰੀ ਚ ਇੱਕ ਬੜਾ ਪਿਆਰਾ ਸਲੋਕ ਕਿਹਾ ਹੈ। ਮਹਾਰਾਜ ਕਹਿੰਦੇ ਦੁਨੀਆਂ ਤੇ ਕੋਈ ਮਨੁੱਖ ਅਤੀ ਦਾ ਸੁੰਦਰ ਹੋਵੇ, ਬਹੁਤ ਉੱਚੀ ਕੁੱਲ ਵਿੱਚ ਪੈਦਾ ਹੋਇਆ ਹੋਵੇ, ਕਿਉਂਕਿ ਦੁਨੀਆਂ ਤੇ ਮਨੁੱਖ ਨੂੰ ਆਪਣੀਆਂ ਕੁੱਲਾਂ ਦਾ ਵੀ ਮਾਣ ਹੁੰਦਾ ਹੈ ਤੇ ਸਾਧ ਸੰਗਤ। ਮਹਾਰਾਜ ਕਹਿੰਦੇ ਵੀ ਬਹੁਤ ਜ਼ਿਆਦਾ ਧਨ ਦਾ ਦੌਲਤ ਦਾ ਮਾਣ ਹੋਵੇ ਉਹਨੂੰ, ਵੀ ਮੇਰੇ ਕੋਲ ਦੌਲਤ ਬਹੁਤ ਹੈ, ਧਨ ਬਹੁਤ ਹੈ ਤੇ ਮੈਂ ਗਿਆਨੀ ਵੀ ਬਹੁਤ ਤਕੜਾ ਹਾਂ, ਸਿਆਣਾ ਵੀ ਬਹੁਤ ਹਾਂ, ਚਤਰ ਵੀ ਹਾਂ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਜਿਉਂਦਿਆਂ ਜੀ ਜ਼ਿੰਦਗੀ ਚ ਇਨਸਾਨੀਅਤ ਹੀ ਨਹੀਂ ਹੈ, ਜੇ ਜਿਉਂਦਿਆਂ ਜੀ ਬੰਦਾ ਕਿਸੇ ਦੇ ਕੰਮ ਹੀ ਨਹੀਂ ਆਇਆ, ਜਿਉਂਦਿਆਂ ਜੀ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਹੀ ਨਹੀਂ ਵੇਖਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਜਿਉਂਦਿਆਂ ਹੀ ਮਰਿਆਂ ਦੀ ਕੈਟਾਗਰੀ ਵਿੱਚ ਹੈ, ਤੂੰ ਸਰੀਰ ਕਰਕੇ ਤੇ ਜਿਉ ਰਿਹਾ, ਪਰ ਇੱਕ ਗੱਲ ਯਾਦ ਰੱਖੀ ਵੀ ਤੂੰ ਆਤਮਿਕ ਤੌਰ ਤੇ ਮਰਿਆ ਹੋਇਆ। ਆਪਾਂ ਬਾਣੀ ਚ ਬਚਨ ਪੜ੍ਹਦੇ ਹਾਂ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਪੰਜਾਬੀ ਦਾ ਇੱਕ ਮਹਾਨ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੀ ਧਰਤੀ ਬਾਰੇ ਇੱਕ ਸ਼ਬਦ ਬੜਾ ਪਿਆਰਾ ਲਿਖਦਾ ਹੈ, ਕਿਉਂਕਿ ਜਿਉਣ ਦਾ ਪ੍ਰਸੰਗ ਚੱਲ ਰਿਹਾ ਹੈ ਕਿ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ। ਜਿਉਣਾ ਕਿਹਨੂੰ ਕਹਿੰਦੇ ਨੇ? ਉਹਨੇ ਪੰਜਾਬ ਦੀ ਧਰਤੀ ਦਾ ਇਤਿਹਾਸ ਪੜ੍ਹਿਆ ਤੇ ਇਤਿਹਾਸ ਪੜ੍ਹਨ ਤੋਂ ਬਾਅਦ ਉਹ ਇਸ ਗੱਲ ਤੇ ਆਇਆ ਵੀ ਉਹਨੇ ਮਾਣ ਨਾਲ ਇੱਕ ਪੰਕਤੀ ਕਹੀ ਵੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਕਿਸੇ ਨੇ ਸਵਾਲ ਕੀਤਾ, ਪ੍ਰੋਫੈਸਰ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਤੇ 1469 ਈਸਵੀ ਨੂੰ ਸੰਸਾਰਕ ਤੌਰ ਤੇ ਸੰਸਾਰ ਤੇ ਪ੍ਰਗਟ ਹੋਏ, ਪਰ ਇਹ ਪੰਜਾਬ ਤਾਂ ਸਦੀਆਂ ਤੋਂ ਜਿਉ ਰਿਹਾ ਹੈ, ਇਹਦੇ ਕਈ ਨਾਂ ਰਹੇ ਨੇ ਪਹਿਲਾਂ, ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਇਹ ਗੁਰੂ ਦੇ ਨਾਂ ਤੇ ਜਿਉਂਦਾ? ਕੀ ਪੰਜਾਬੀ ਪਹਿਲਾਂ ਨਹੀਂ ਸੀ ਜਿਉਂਦੇ? ਤੇ ਉਹ ਫੁੱਟ ਨੋਟ ਦੇ ਕੇ ਲਿਖਦਾ, ਦੁਨੀਆਂ ਦੇ ਲੋਕੋ ਲੋਕ ਜਿਉਂਦੇ ਤਾਂ ਸਨ, ਪਰ ਉਹ ਕੇਵਲ ਸਰੀਰ ਕਰਕੇ ਹੀ ਜਿਉਂਦੇ ਸੀ, ਜ਼ਮੀਰ ਕਰਕੇ ਮਰੇ ਹੋਏ ਸਨ, ਆਤਮਿਕ ਤੌਰ ਤੇ ਮਰੇ ਹੋਏ ਸਨ। ਜੇ ਕਿਤੇ ਜ਼ਮੀਰ ਕਰਕੇ ਜਿਉਂਦੇ ਹੁੰਦੇ ਤੇ ਮੁਹੰਮਦ ਬਿਨ ਕਾਸਿਮ ਨੇ 712 ਈਸਵੀ ਚ ਪਹਿਲਾ ਹਮਲਾ ਹਿੰਦੁਸਤਾਨ ਤੇ ਕੀਤਾ, ਇੱਥੋਂ ਦੇ ਸਾਧ ਸੰਗਤ ਜੀ ਨਗਦ ਨਾਵਾਂ ਗਹਿਣਾ ਗੱਟਾ ਬਹੁ ਬੇਟੀਆਂ ਬਹੁਤ ਕੁਛ ਲੁੱਟ ਕੇ ਲੈ ਗਿਆ, ਬੜਾ ਨੁਕਸਾਨ ਕੀਤਾ ਉਹਨੇ ਭਾਰਤ ਦੀ ਧਰਤੀ ਤੇ। ਵਾਰ ਵਾਰ ਇੱਥੇ ਹਮਲੇ ਹੁੰਦੇ ਰਹੇ ਤੇ ਜਿਹੜੇ ਲੋਕ ਸੀ ਉਹ ਗਊ ਬਣ ਕੇ ਇਸ ਭਾਰਤ ਦੀ ਧਰਤੀ ਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ। ਪਤਾ ਹੀ ਨਹੀਂ ਸੀ ਕਿ ਜਿਹੜਾ ਹਮਲਾਵਰ ਆ ਰਿਹਾ ਹੈ ਉਹਦੀਆਂ ਅੱਖਾਂ ਚੱਖਾਂ ਪਾ ਕੇ ਜੁਰਤ ਨਾਲ ਕਿਵੇਂ ਜਿਉਣਾ ਹੈ, ਮਾਣ ਨਾਲ ਸਵੈ ਮਾਣ ਨਾਲ ਦ੍ਰਿੜਤਾ ਨਾਲ ਚੜ੍ਹਦੀ ਕਲਾ ਨਾਲ ਜੀਵਨ ਕਿਵੇਂ ਬਤੀਤ ਕਰਨਾ ਹੈ। ਇਹੀ ਕਾਰਨ ਸੀ ਵੀ ਉਹ ਆਉਂਦੇ ਸੀ ਭਾਰਤ ਨੂੰ ਜਦੋਂ ਮਰਜ਼ੀ ਲੁੱਟ ਕੇ ਲੈ ਜਾਇਆ ਕਰਦੇ ਸਨ। ਅਖੀਰ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਤੇ ਆਏ, ਉਹਨਾਂ ਨੇ ਜਦੋਂ ਵੇਖਿਆ ਵੀ ਇਸ ਭਾਰਤ ਦੇ ਹਾਲਾਤ ਬਹੁਤ ਮਾੜੇ ਨੇ, ਲੋਕ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਬੜੇ ਕਮਜ਼ੋਰ ਪੈ ਚੁੱਕੇ ਨੇ, ਤੇ ਬਾਬੇ ਨੇ ਫਿਰ ਬਾਣੀ ਵਿੱਚ ਜਿਉਣ ਦੀ ਗੱਲ ਕਰਦਿਆਂ ਇੱਕ ਬੜੀ ਪਿਆਰੀ ਪੰਕਤੀ ਕਹੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਉਹ ਭਾਰਤ ਦੇ ਲੋਕੋ, ਜੇ ਜਿਉਂਦਿਆਂ ਜੀ ਤੁਹਾਡੀ ਇੱਜ਼ਤ ਨੂੰ ਕੋਈ ਹੱਥ ਪਾਉਂਦਾ ਹੈ ਤੇ ਤੁਸੀਂ ਆਰਾਮ ਨਾਲ ਬੈਠੇ ਆਪਣਾ ਨੁਕਸਾਨ ਕਰਵਾਈ ਜਾ ਰਹੇ ਹੋ, ਇਹਦਾ ਮਤਲਬ ਕਿ ਤੁਹਾਡਾ ਖਾਧਾ ਪੀਤਾ ਸਭ ਹਰਾਮ ਹੈ। ਹੁਣ ਮਹਾਰਾਜ ਨੇ ਜਦੋਂ ਇਹ ਬਚਨ ਕਹੇ ਲੋਕਾਂ ਦੀ ਜ਼ਮੀਰ ਨੂੰ ਹਲੂਣਿਆ ਤੇ ਲੋਕ ਬਾਹਰ ਆਏ। ਆ ਤੁਸੀਂ ਉਸ ਵੇਲੇ ਦਾ ਇਤਿਹਾਸ ਪੜ੍ਹ ਕੇ ਦੇਖੋ, ਜਦੋਂ ਬਾਬਰ ਨੇ ਭਾਰਤ ਦੀ ਧਰਤੀ ਤੇ ਹਿੰਦੁਸਤਾਨ ਤੇ ਹਮਲਾ ਕੀਤਾ, ਇਮਨਾਬਾਦ ਨੂੰ ਉਜਾੜਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੰਘ ਗਰਜ ਸੁਣ ਕੇ ਭਾਈ ਤਾਰੂ ਪੋਪਟ ਵਰਗੇ ਸਿੱਖ ਘਰਾਂ ਚੋਂ ਬਾਲਟੀਆਂ ਲੈ ਕੇ ਬਾਹਰ ਆਏ, ਖੂਹ ਤੋਂ ਜਲ ਭਰਿਆ ਤੇ ਜਿਹੜੀ ਅੱਗ ਉਸ ਵੇਲੇ ਦੀ ਸਰਕਾਰ ਨੇ ਲਾਈ ਸੀ, ਜਿਹੜੀ ਲੋਕਾਂ ਨੂੰ ਮਾਰਨ ਦਾ ਯਤਨ ਕਰ ਰਹੀ ਸੀ, ਤਬਾਹ ਕਰ ਰਹੀ ਸੀ ਇਸ ਧਰਤੀ ਨੂੰ, ਤੇ ਭਾਈ ਤਾਰੂ ਵਰਗੇ ਸਿੱਖ ਬਾਬੇ ਨਾਨਕ ਦੀ ਆਵਾਜ਼ ਸੁਣ ਕੇ ਖੂਹ ਤੇ ਜਾਂਦੇ ਨੇ ਤੇ ਭਰ ਭਰ ਕੇ ਜਲ ਦੀ ਬਾਲਟੀ ਤੇ ਉਸ ਅੱਗ ਤੇ ਆ ਕੇ ਸਿੱਟਦੇ ਹਨ। ਬਾਬਰ ਦੇ ਇੱਕ ਜਰਨੈਲ ਨੇ ਆਵਾਜ਼ ਮਾਰ ਕੇ ਕਿਹਾ, ਉਹ ਸਿੱਖਾ ਤੈਨੂੰ ਨੀ ਪਤਾ ਵੀ ਤੇਰੀ ਇੱਕ ਪਾਣੀ ਦੀ ਬਾਲਟੀ ਨਾਲ ਇਹ ਅੱਗ ਬੁੱਝਣੀ ਨਹੀਂ, ਕਿਉਂਕਿ ਇਹ ਅੱਗ ਵੱਡੇ ਪੱਧਰ ਤੇ ਲੱਗੀ ਹੋਈ ਹੈ, ਇਹ ਭਾਂਬੜ ਸਰਕਾਰ ਵੱਲੋਂ ਮਚਾਇਆ ਹੋਇਆ। ਤੇ ਉਸ ਵੇਲੇ ਬਾਬੇ ਨਾਨਕ ਦੇ ਸਿੱਖ ਨੇ ਇੱਕ ਬਚਨ ਕਿਹਾ ਸੀ, ਕਰਾਂ ਕੀ, ਮੈਂ ਜਿਹੜੇ ਗੁਰੂ ਦਾ ਸਿੱਖ ਹਾਂ ਉਸ ਗੁਰੂ ਨੇ ਮੈਨੂੰ ਸਿੱਖਿਆ ਹੀ ਇਹ ਦਿੱਤੀ ਹੈ ਕਿ ਸਿੱਖ ਆਪਣੀਆਂ ਅੱਖਾਂ ਦੇ ਸਾਹਮਣੇ ਜ਼ੁਲਮ ਹੁੰਦਾ ਨਹੀਂ ਵੇਖ ਸਕਦਾ। ਪਾਣੀ ਦੀ ਇੱਕ ਬਾਲਟੀ ਨਾਲ ਇਹ ਅੱਗ ਬੁੱਝੇ ਜਾਂ ਨਾ ਬੁੱਝੇ ਮੇਰਾ ਇਹਦੇ ਨਾਲ ਕੋਈ ਸਰੋਕਾਰ ਨਹੀਂ। ਘੱਟੋ ਘੱਟ ਆਉਣ ਵਾਲੇ ਸਮੇਂ ਚ ਇਤਿਹਾਸ ਲਿਖਿਆ ਜਾਵੇਗਾ, ਤੁਹਾਡਾ ਨਾਂ ਜਿੱਥੇ ਅੱਗ ਲਾਉਣ ਵਾਲਿਆਂ ਚ ਆਵੇਗਾ ਉੱਥੇ ਮੈਨੂੰ ਮਾਣ ਤੇ ਫਖਰ ਹੋਵੇਗਾ ਕਿ ਬਾਬੇ ਨਾਨਕ ਦੇ ਇਸ ਨਿਮਾਣੇ ਸਿੱਖ ਦਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਆਵੇਗਾ। ਇਸ ਕਰਕੇ ਸਾਧ ਸੰਗਤ, ਸਤਿਗੁਰੂ ਨੇ ਸਾਨੂੰ ਜਿਉਣਾ ਸਿਖਾਇਆ ਸਵੈ ਮਾਨ ਨਾਲ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਵਾਈ। ਵੇਖੋ ਕਿਸ ਤਰ੍ਹਾਂ ਲੋਕ ਜਿਉਂਦੇ ਸੀ ਭਾਰਤ ਦੀ ਧਰਤੀ ਤੇ। ਸਾਧ ਸੰਗਤ ਜੀ, ਆਹ ਜਿਹੜੀ ਸਾਨੂੰ ਸਤਿਗੁਰੂ ਮਹਾਰਾਜ ਨੇ ਦਸਤਾਰ ਬਖਸ਼ੀ ਹੈ, ਇਹ ਪੱਗਾਂ ਲੈਣ ਵਾਸਤੇ ਭਾਰਤੀਆਂ ਨੂੰ ਉਸ ਵੇਲੇ ਦੇ ਮੁਗਲਾਂ ਦੇ ਦਰਬਾਰ ਵਿੱਚ ਜਾ ਕੇ ਭੁੰਜੇ ਬਹਿਣਾ ਪੈਂਦਾ ਸੀ, ਬੇਨਤੀਆਂ ਕਰਨੀਆਂ ਪੈਂਦੀਆਂ ਸੀ ਵੀ ਘੱਟੋ ਘੱਟ ਬਾਦਸ਼ਾਹ ਜੀ ਇੱਕ ਦਿਨ ਵਾਸਤੇ ਪੱਗ ਬੰਨਣ ਦੀ ਇਜਾਜ਼ਤ ਦੇ ਦਿਓ। ਜਿਸ ਦਿਨ ਸਾਡੇ ਬੱਚੇ ਦਾ ਵਿਆਹ ਹੁੰਦਾ ਹੈ ਤੇ ਇਹ ਭਾਰਤੀ ਲੋਕ ਕਿਆ ਕਰਦੇ ਸਨ ਵੀ ਉਹਨਾਂ ਨੇ ਪਗੜੀ ਤੇ ਸਿਹਰਾ ਸਜਾਉਣਾ ਹੈ, ਇਸ ਕਰਕੇ ਸਿਹਰਾ ਹਮੇਸ਼ਾ ਪੱਗ ਤੇ ਹੀ ਵੱਜਦਾ, ਉਹ ਟਿੰਡਾਂ ਤੇ ਨਹੀਂ ਵੱਜਦਾ, ਤੇ ਸਾਨੂੰ ਇੱਕ ਦਿਨ ਲਈ ਤੇ ਆਗਿਆ ਦੇ ਦਿਓ। ਏਦਾਂ ਲੋਕ ਤਰਲੇ ਕਰਦੇ ਹੁੰਦੇ ਸੀ, ਸ਼ਸਤਰ ਨਹੀਂ ਸੀ ਰੱਖ ਸਕਦਾ ਕੋਈ। ਸਾਧ ਸੰਗਤ, ਮੁਸਲਮਾਨਾਂ ਤੋਂ ਬਗੈਰ ਘੋੜ ਸਵਾਰੀ ਨਹੀਂ ਸੀ ਕਰ ਸਕਦਾ। ਇੱਥੋਂ ਤੱਕ ਜਦੋਂ ਤੁਸੀਂ ਇਤਿਹਾਸ ਨੂੰ ਪੜੋਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਤਾਂ ਲੋਕ ਮੁਰਦਾ ਹੋ ਚੁੱਕੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਜੀਣਾ ਕਿਵੇਂ ਹੈ ਤੇ ਜੀਵਨ ਕਿਹਾ ਕਿਨੂੰ ਜਾਂਦਾ ਹੈ। ਸਤਿਗੁਰੂ ਮਹਾਰਾਜ ਨੇ ਐਲਾਨ ਕੀਤਾ ਇਸ ਧਰਤੀ ਤੇ ਸਾਨੂੰ ਸੋਹਣੀਆਂ ਜਵਾਨੀਆਂ ਦੀ ਜ਼ਰੂਰਤ ਹੈ, ਸਾਨੂੰ ਸ਼ਸਤਰਾਂ ਦੀ ਲੋੜ ਹੈ, ਸਾਨੂੰ ਘੋੜਿਆਂ ਦੀ ਲੋੜ ਹੈ। ਤੇ ਮਹਾਰਾਜ ਨੂੰ ਜਦੋਂ ਪੱਗ ਬਾਰੇ ਪਤਾ ਲੱਗਾ, ਸਤਿਗੁਰੂ ਨੇ ਕਿਹਾ ਵੀ ਇਹ ਮੁਗਲੀਆ ਹਕੂਮਤ ਕਹਿੰਦੀ ਹੈ ਕਿ ਜੇਕਰ ਪੱਗ ਬੰਨਣੀ ਹੈ ਤੇ ਇਜਾਜ਼ਤ ਲੈਣੀ ਪਵੇਗੀ, ਪਰ ਮੇਰੇ ਸਿੱਖ ਇੱਕ ਦੀ ਥਾਂ ਤੇ ਵੀ ਦੋ ਦੋ ਦਸਤਾਰੇ ਸਜਾਇਆ ਕਰਨਗੇ। ਅੱਜ ਵੀ ਆਪਾਂ ਵੇਖਦੇ ਹਾਂ ਨਾ, ਇੱਕ ਆਪਾਂ ਸੀਸ ਤੇ ਦਸਤਾਰ ਸਜਾਉਂਦੇ ਹਾਂ ਤੇ ਉਹਦੇ ਤੋਂ ਥੱਲੇ ਫਿਰ ਸਾਧ ਸੰਗਤ ਇੱਕ ਕੇਸਕੀ ਦੇ ਰੂਪ ਵਿੱਚ ਦਸਤਾਰ ਸਜਾਈ ਜਾਂਦੀ ਹੈ। ਇਹ ਸਭ ਜਿਉਣ ਵਾਸਤੇ ਸੀ ਵੀ ਮਹਾਰਾਜ ਨੇ ਕਿਹਾ ਜਿਉਣਾ ਵਾ, ਆਨੰਦ ਨਾਲ ਜ਼ਿੰਦਗੀ ਜੀਣੀ ਆ, ਖੁਸ਼ੀ ਨਾਲ ਜੀਣੀ ਆ, ਚੜ੍ਹਦੀ ਕਲਾ ਨਾਲ ਜੀਣੀ ਆ। ਕਈ ਵਾਰ ਸਾਡੇ ਮਨ ਵਿੱਚ ਆ ਜਾਂਦਾ ਹੈ ਕਿ ਸ਼ਾਇਦ ਅੱਜ ਦੁਨੀਆਂ ਤੇ ਪ੍ਰਚਾਰ ਵੀ ਇਦਾਂ ਦਾ ਹੀ ਹੋ ਰਿਹਾ ਵੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਕੋਈ ਹੋਰ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੋਰ। ਯਾਦ ਰੱਖਣਾ ਸਾਧ ਸੰਗਤ, 10 ਗੁਰੂ ਇੱਕ ਜੋਤ ਨੇ, ਜੋਤ ਉਹ ਆ ਜੁਗਤ ਸਾਹਿਬ ਸਹਿ ਕਾਇਆ ਫੇਰ ਪਲਟੀ ਹੈ। ਭਾਈ ਸੱਤਾ ਜੀ ਤੇ ਬਲਵੰਡ ਜੀ ਨੇ ਲਿਖਿਆ ਵੀ ਹੈ ਆਪਣੀ ਬਾਣੀ ਦੇ ਅੰਦਰ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਉਣ ਦੀ ਜਾਚ ਸਿਖਾਈ ਤੇ ਵੇਖੋ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸੀਸ ਦੀ ਮੰਗ ਕੀਤੀ ਸੀ, ਪੰਜ ਪਿਆਰੇ ਸਾਜੇ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਇਹਦੇ ਤੋਂ ਪਹਿਲਾਂ 6ਵੇਂ ਜਾਮੇ ਚ ਗੁਰੂ ਹਰਗੋਬਿੰਦ ਸਾਹਿਬ 5 ਜਥੇ ਕਾਇਮ ਕਰ ਚੁੱਕੇ, ਉਹੀ 5 ਜਥੇ ਪਹਿਲਾਂ ਵੀ ਕਾਇਮ ਹੋਏ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ, ਇਹ ਧਾਦਕ ਜਿਹੜੇ 5 ਸਿੱਖ ਨੇ ਇਹਨਾਂ ਦੇ ਜਥੇ ਤਿਆਰ ਕੀਤੇ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਅੱਗੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੱਕ, ਜਦੋਂ ਤੱਕ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, 1469 ਤੋਂ ਲੈ ਕੇ ਤੇ 1699 ਦੀ ਵਿਸਾਖੀ ਤੱਕ 230 ਸਾਲ ਬਣਦੇ ਨੇ। ਤੇ ਐਵੇਂ ਇੱਕਦਮ ਪੰਜਾਂ ਨੇ ਆ ਕੇ ਸੀਸ ਭੇਟਾ ਨਹੀਂ ਸੀ ਕਰ ਦਿੱਤੇ, ਇਹਨਾਂ ਦੇ ਪਰਿਵਾਰ ਕਈ ਕਈ ਪੀੜ੍ਹੀਆਂ ਤੋਂ ਗੁਰੂ ਦੇ ਘਰ ਨਾਲ ਜੁੜੇ ਹੋਏ ਸਨ। ਤੇ ਸੀਸ ਉਹ ਹੀ ਦੇ ਸਕਦਾ ਜਿਹਨੂੰ ਦੁਨੀਆਂ ਤੇ ਮਰਨਾ ਆ ਜਾਵੇ ਤੇ ਜਿਹਨੂੰ ਸੱਚਮੁੱਚ ਜਿਉਣਾ ਵੀ ਆ ਜਾਵੇ। ਸਾਧ ਸੰਗਤ, ਸਾਡਾ ਇਤਿਹਾਸ ਕਹਿੰਦਾ ਹੈ ਵੀ ਉਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸੀਸ ਮੰਗੇ ਸੀ ਤੇ ਸੀਸ ਮੰਗ ਕੇ ਇਹ ਪੰਥ ਸਾਜਿਆ, ਤੇ ਉਸ ਵੇਲੇ 5 ਨੇ ਆ ਕੇ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਹਿਬ ਸਿੰਘ, ਉਹਨਾਂ ਨੇ ਆਪਣੇ ਸੀਸ ਦੇ ਕੇ ਗੁਰੂ ਤੋਂ ਅੰਮ੍ਰਿਤ ਦੀ ਦਾਤ ਲਈ ਸੀ, ਫਿਰ ਸਿੱਖੀ ਚ ਦਾਖਲਾ ਮਿਲਿਆ ਸੀ। ਅੱਜ ਕਈ ਵਾਰ ਸਵਾਲ ਹੁੰਦਾ ਹੈ ਵੀ ਬਹੁਤ ਸਾਰੇ ਲੋਕ ਇੱਥੇ ਅਖੌਤੀ ਚਮਤਕਾਰਾਂ ਦੇ ਨਾਂ ਹੇਠ, ਲੋਕਾਂ ਦੇ ਦੁੱਖ ਦੂਰ ਕਰਨ ਦੇ ਨਾਂ ਹੇਠ, ਲੋਕਾਂ ਨੂੰ ਲਾਲਚ ਦੇ ਕੇ ਤੇ ਆਪਣੇ ਧਰਮ ਵਿੱਚ ਲੈ ਕੇ ਆ ਰਹੇ ਨੇ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਸਿੱਖੀ ਵਿੱਚ ਨਾ ਹੀ ਲਾਲਚ ਹੈ ਤੇ ਖਾਲਸਾ ਜੀ ਨਾ ਹੀ ਡਰ ਹੈ। ਇੱਥੇ ਜਿਹੜੀ ਪੂਜਾ ਹੈ, ਇੱਥੇ ਜਿਹੜਾ ਗੁਰੂ ਨਾਲ ਇਸ਼ਕ ਹੈ, ਮੁਹੱਬਤ ਹੈ, ਪਿਆਰ ਹੈ, ਉਹ ਲਾਲਚ ਤੇ ਡਰ ਕਰਕੇ ਨਹੀਂ ਹੈ, ਇੱਥੇ ਤੇ ਸਮਰਪਿਤ ਭਾਵਨਾ ਕਰਕੇ ਹੈ ਵੀ ਜਿਹਨੂੰ ਸੱਚਮੁੱਚ ਆਪਣੀ ਜ਼ਿੰਦਗੀ ਜਿਉਣੀ ਆ ਗਈ। ਇਸ ਕਰਕੇ ਬਾਣੀ ਦਾ ਬਚਨ ਵੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਤੁਸੀਂ 10,000 ਦੇ ਕੇ ਕਿਸੇ ਨੂੰ ਸਿੱਖ ਬਣਾ ਲਓਗੇ, ਕੱਲ ਨੂੰ ਕਿਸੇ ਹੋਰ ਧਰਮ ਦਾ ਬੰਦਾ ਆ ਕੇ 15 ਦੇ ਗਿਆ ਤੇ ਆਪਾਂ ਕੀ ਕਰਾਂਗੇ ਜੀ। ਇਸ ਕਰਕੇ ਲਾਲਚ ਕਰਕੇ ਸਿੱਖੀ ਨਹੀਂ, ਨਾ ਡਰ ਕਰਕੇ ਸਿੱਖੀ ਹੈ, ਸਿੱਖੀ ਹੈ ਕੇਵਲ ਤੇ ਕੇਵਲ ਇਸ ਕਰਕੇ ਵੀ ਇਸ ਮਾਰਗ ਤੇ ਚੱਲ ਕੇ ਸਾਨੂੰ ਜਿਉਣਾ ਆ ਜਾਂਦਾ ਹੈ, ਇਸ ਮਾਰਗ ਤੇ ਚੱਲ ਕੇ ਸਾਡੀ ਜ਼ਿੰਦਗੀ ਦੀ ਤਸਵੀਰ ਬਦਲ ਜਾਂਦੀ ਹੈ, ਇਸ ਮਾਰਗ ਤੇ ਚੱਲ ਕੇ ਫਿਰ ਜ਼ਿੰਦਗੀ ਜਿਉਣੀ ਆ ਜਾਂਦੀ ਹੈ। ਤੇ ਜ਼ਿੰਦਗੀ ਜਿਉਂਦਿਆਂ ਹੋਇਆਂ ਕਿੰਨੇ ਵੀ ਦੁੱਖ ਆ ਜਾਣ, ਮੁਸੀਬਤ ਆ ਜਾਵੇ, ਚਿੰਤਾ ਆ ਜਾਵੇ, ਬੰਦਾ ਕਦੇ ਮਾਯੂਸ ਹੋ ਕੇ ਨਹੀਂ ਬੈਠਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਨਾਮ ਜਪਣਾ ਆ ਗਿਆ, ਬਾਣੀ ਤੇ ਚੱਲਣਾ ਆ ਗਿਆ ਨਾ, ਜਿਹੜੇ ਸ਼ਬਦ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਕਹਿੰਦੇ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਸੋਗ ਨਹੀਂ ਆ, ਉਹਨਾਂ ਦੀ ਜ਼ਿੰਦਗੀ ਚ ਮਾਯੂਸੀ ਨਹੀਂ ਆ, ਉਹਨਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਆਨੰਦ ਹੀ ਆਨੰਦ ਹੈ ਤੇ ਖੁਸ਼ੀ ਹੀ ਖੁਸ਼ੀ ਹੈ।
ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ।
ਕਿਉਂਕਿ ਜਿਹੜੇ ਨਾਮ ਨਾਲ ਜੁੜੇ ਆ ਉਹ ਸੱਚ ਹੈ, ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਕਾਇਨਾਤ ਨਹੀਂ ਸੀ ਬਣੀ ਉਦੋਂ ਵੀ ਸੱਚ ਸੀ, ਅੱਜ ਵੀ ਹੈ, ਅਸੀਂ ਨਹੀਂ ਹੋਵਾਂਗੇ, ਧਰਤੀ ਨਹੀਂ ਹੋਵੇਗੀ, ਉਸ ਸੱਚ ਨੇ ਉਦੋਂ ਵੀ ਰਹਿਣਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮੇਸ਼ਰ ਵਾਹਿਗੁਰੂ ਸੱਚ ਵੀ ਹੈ, ਗੁਣਾਂ ਦਾ ਖਜ਼ਾਨਾ ਵੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜੇ ਇਹੋ ਜਿਹੇ ਪਰਮੇਸ਼ਰ ਵਾਹਿਗੁਰੂ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਨੂੰ ਸੱਚਮੁੱਚ ਹੀ ਫਿਰ ਸੰਸਾਰ ਤੇ ਜਿਉਣਾ ਆਉਂਦਾ ਹੈ।
ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰ ਜੀ ਤਿਨ ਗੋਈ।
ਗੁਰੂ ਨੇ ਫਿਰ ਗਿਆਨ ਦੇ ਦਿੱਤਾ, ਉਹ ਗਿਆਨ ਕਿੱਡਾ ਕਮਾਲ ਦਾ ਹੈ ਕਿ ਸਿਰਜਣਹਾਰਾ, ਵੇਖੋ ਕਹਿੰਦੇ ਜਿਹਦਾ ਨਾਮ ਜਪਣਾ ਉਹ ਪਰਮੇਸ਼ਰ ਇਸ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਵੀ ਹੈ, ਤੇ ਉਹੋ ਹੀ ਪਰਮੇਸ਼ਰ ਵਾਹਿਗੁਰੂ ਇਸ ਕਾਇਨਾਤ ਨੂੰ, ਇਸ ਸ੍ਰਿਸ਼ਟੀ ਨੂੰ ਸਾਜਦਾ ਹੈ, ਤੇ ਉਹੋ ਹੀ ਇਸ ਸ੍ਰਿਸ਼ਟੀ ਨੂੰ ਖਤਮ ਕਰਨ ਵਾਲਾ ਹੈ। ਆਪਾਂ ਬਾਣੀ ਦੇ ਵਿੱਚ ਪੜ੍ਹਦੇ ਵੀ ਹਾਂ ਨਾ, ਜਦੋਂ ਸ੍ਰਿਸ਼ਟੀ ਸਾਜਣ ਦਾ ਪ੍ਰਸੰਗ ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ ਵਿੱਚ ਲਿਖਦੇ ਨੇ ਕਿ ਮਹਾਰਾਜ ਕਹਿੰਦੇ ਨੇ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰ ਠੀਕ ਉਹ ਸਾਜੇ ਆਪੇ ਜਾਣੇ ਸੋਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੈ ਕਿ ਇਸ ਧਰਤੀ ਦਾ ਰੱਖਿਅਕ, ਧਰਤੀ ਦੇ ਉੱਤੇ ਜੀਵਾਂ ਨੂੰ ਪੈਦਾ ਕਰਨ ਵਾਲਾ, ਮਾਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ।
ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ।
ਤੇ ਜਦੋਂ ਉਸ ਮਾਲਕ ਵਾਹਿਗੁਰੂ ਦਾ ਹੁਕਮ ਆ ਜਾਵੇ ਨਾ, ਉਹਦੀ ਚਿੱਠੀ ਆ ਜਾਵੇ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਸ ਹੁਕਮ ਨੂੰ ਫਿਰ ਦੁਨੀਆਂ ਦੀ ਕੋਈ ਤਾਕਤ ਮੇਟ ਨਹੀਂ ਸਕਦੀ। ਬੰਦੇ ਨੂੰ ਸੰਸਾਰ ਤੋਂ ਖੜਨ ਵਾਲਾ ਵੀ ਉਹ ਹੈ ਤੇ ਸਾਧ ਸੰਗਤ ਦੀ ਜੀਵਨ ਦੇਣ ਵਾਲਾ ਵੀ ਉਹ ਹੈ। ਬਾਬਾ ਨਾਨਕ ਸਾਹਿਬ ਜੀ ਤੋਂ ਪਹਿਲਾਂ ਇੱਥੇ ਤਿੰਨ ਜਿਹੜੀਆਂ ਵਿਚਾਰਧਾਰਾਵਾਂ ਉਹ ਪ੍ਰਚਲਿਤ ਸਨ। ਕਹਿੰਦੇ ਸੀ ਵੀ ਇੱਕ ਪੈਦਾ ਕਰਨ ਵਾਲਾ ਹੈ, ਇੱਕ ਰੱਖਿਆ ਕਰਨ ਵਾਲਾ ਹੈ, ਤੇ ਇੱਕ ਮੌਤ ਦਾ ਦੇਵਤਾ ਹੈ। ਬ੍ਰਹਮਾ ਜੀ ਨੂੰ ਮੰਨਿਆ ਗਿਆ ਉਹ ਪੈਦਾ ਕਰਨ ਵਾਲੇ ਨੇ। ਵੈਸੇ ਪੂਰੇ ਭਾਰਤ ਦੀ ਧਰਤੀ ਤੇ ਬ੍ਰਹਮਾ ਦਾ ਇੱਕੋ ਹੀ ਮੰਦਿਰ ਹੈ, ਉਹ ਪੁਸ਼ਕਰ ਸ਼ਹਿਰ ਦੇ ਵਿੱਚ ਹੈ ਤੇ ਸਟੇਟ ਰਾਜਸਥਾਨ ਦੇ ਵਿੱਚ ਹੈ। ਉਹਨੂੰ ਹਿੰਦੂਆਂ ਦਾ ਬਹੁਤ ਵੱਡਾ ਤੀਰਥ ਵੀ ਮੰਨਿਆ ਗਿਆ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪੁਸ਼ਕਰ ਦੀ ਧਰਤੀ ਤੇ ਜਾ ਕੇ ਉਸ ਸਮੇਂ ਦੇ ਪੰਡਤਾਂ ਦੇ ਨਾਲ ਚਰਚਾ ਵੀ ਕਰਦੇ ਹਨ। ਅੱਜ ਵੀ ਬਲਿਆਰ ਜਾਈਏ ਸਿੱਖਾਂ ਤੋਂ, ਕਿਤੇ ਦਰਸ਼ਨ ਕਰਕੇ ਵੇਖੋ, ਉਹ ਝੀਲ ਦੇ ਆਲੇ ਦੁਆਲੇ ਵਸਿਆ ਹੋਇਆ ਸ਼ਹਿਰ ਹੈ, 1200 ਤੋਂ ਵੱਧ ਮੰਦਿਰ ਨੇ, ਬਹੁਤ ਜ਼ਿਆਦਾ ਟੂਰਿਸਟ ਬਾਹਰੋਂ ਵਿਦੇਸ਼ੀ ਲੋਕ ਆਉਂਦੇ ਨੇ, ਹਰ ਜਗ੍ਹਾ ਤੇ ਜਾਂਦੇ ਨੇ, ਪਰ ਘੁੰਮਦਿਆਂ 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 ਜਦੋਂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਵਿੱਚ ਬਣੇ ਉਸ ਗੁਰੂ ਘਰ ਚ ਨਮਸਕਾਰ ਕਰਦੇ ਨੇ, ਉੱਥੇ ਲੰਗਰ ਵੀ, ਉੱਥੇ ਰਹਿਸ਼ ਵੀ, ਉੱਥੇ ਛਕਣ ਲਈ ਜਲ ਵੀ, ਔਰ ਇੰਨੀਆਂ ਬਖਸ਼ਿਸ਼ਾਂ ਨੇ ਸਾਧ ਸੰਗਤ ਜੀ ਕਿ ਬੰਦਾ ਸੱਚਮੁੱਚ ਹੀ ਬਲਿਹਾਰ ਜਾਂਦਾ ਹੈ। ਔਰ ਇਹ ਲੰਗਰ ਵੀ ਸੱਚਮੁੱਚ ਸਿੱਖੀ ਦਾ ਇੱਕ ਬਹੁਤ ਵੱਡਾ ਪ੍ਰਚਾਰ ਹੈ। ਇਹ ਵੱਖਰੀ ਗੱਲ ਹੈ ਵੀ ਅੱਜ ਸੋਸ਼ਲ ਮੀਡੀਆ ਤੇ ਕਈ ਵਾਰ ਸਾਡੇ ਤੇ ਬਲੇਮ ਲਾਏ ਜਾਂਦੇ, ਕਿਹਾ ਜਾਂਦਾ ਹੈ ਇਹ ਕੌਮ ਲੰਗਰ ਲਾਉਣ ਜੋਗੀ ਹੈ। ਪਰ ਯਾਦ ਰੱਖਣਾ, ਸਾਡਾ ਧਰਮ ਇਹ ਸ਼ਬਦ ਦਾ ਲੰਗਰ ਤੇ ਦੁਨਿਆਵੀ ਲੰਗਰ ਦੋਵਾਂ ਲੰਗਰਾਂ ਨੂੰ ਨਾਲ ਹੀ ਲੈ ਕੇ ਚੱਲਦਾ ਹੈ। ਤੋ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਪਾਸੇ ਕਿਹਾ ਵੀ ਪੈਦਾ ਉਹ ਕਰਦਾ ਹੈ, ਪਰ ਦੂਜੇ ਬੰਨੇ ਉਹਦਾ ਮੰਦਿਰ ਕੋਈ ਨਹੀਂ ਬਣਿਆ। ਸ਼ਾਇਦ ਲੋਕਾਂ ਨੇ ਸੋਚਿਆ ਹੋਵੇਗਾ ਵੀ ਪੈਦਾ ਕਰਨ ਵਾਲੇ ਨੇ ਆਪਣੀ ਡਿਊਟੀ ਨਿਭਾਤੀ, ਹੁਣ ਉਹਨੂੰ ਬਹੁਤਾ ਯਾਦ ਕਰਨ ਦੀ ਜ਼ਰੂਰਤ ਨਹੀਂ। ਪਰ ਇਹ ਗੁਰਮਤ ਨਹੀਂ ਹੈ, ਗੁਰਮਤ ਇਹ ਕਹਿੰਦੀ ਹੈ ਵੀ ਪੈਦਾ ਵਾਹਿਗੁਰੂ ਕਰਦਾ ਹੈ, ਅਕਾਲ ਪੁਰਖ ਕਰਦਾ ਹੈ। ਤੇ ਫਿਰ ਕਹਿੰਦੇ ਸੀ ਵਿਸ਼ਨੂੰ ਜੀ ਰੱਖਿਆ ਕਰਦੇ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾ, ਉਹ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਵਾਹਿਗੁਰੂ ਆਪ ਹੀ ਹੈ। ਪਹਿਲਿਆਂ ਸਮਿਆਂ ਚ ਮਾਈਆਂ ਨੇ ਆਪਣੇ ਬੱਚਿਆਂ ਦੇ ਨਾ ਡੌਲਿਆਂ ਦੇ ਨਾਲ ਗਲਾਂ ਦੇ ਵਿੱਚ ਧਾਗੇ ਪਾ ਦੇਣੇ, ਕਾਲੇ ਰੰਗ ਦੇ, ਲਾਲ ਰੰਗ ਦੇ, ਤੇ ਇਹ ਕਹਿਣਾ ਵੀ ਪੋਤੇ ਰੱਖ ਹੈ। ਰਾਖੇ ਤੋਂ ਰੱਖ ਸ਼ਬਦ ਬਣਿਆ, ਇਹ ਤੈਨੂੰ ਬਚਾਵੇਗਾ, ਨਜ਼ਰ ਨਹੀਂ ਲੱਗੇਗੀ। ਵੈਸੇ ਬਲਿਹਾਰ ਜਾਈਏ ਸਤਿਗੁਰੂ ਮਹਾਰਾਜ ਤੋਂ, ਜਿਹਨੂੰ ਸੱਚਮੁੱਚ ਜਿਉਣਾ ਆ ਗਿਆ ਉਹ ਇਹੋ ਜਿਹੇ ਕਰਮਕਾਂਡਾਂ ਚ ਵੈਸੇ ਪੈਂਦਾ ਨਹੀਂ ਹੈ। ਅੱਜ ਸਾਡੇ ਹਾਲਾਤ ਪਤਾ ਕੀ ਨੇ, ਕਰੋੜ ਰੁਪਈਏ ਦੀ ਕੋਠੀ ਪਾ ਕੇ ਤੇ ਅਸੀਂ ਬਾਹਰ ਇੱਕ ਬਾਂਦਰ ਦੀ ਫੋਟੋ ਲਾ ਦਿੰਨੇ ਆ, ਭੂਤ ਦੀ ਫੋਟੋ ਲਾ ਦਿੰਨੇ ਆ, ਉਹ ਜਵਾਨ ਕੱਢ ਕੇ ਬਾਹਰ ਤੇ ਉਹਦੀ ਫੋਟੋ ਲੱਗੀ ਹੁੰਦੀ, ਕੋਈ ਪੁੱਛੇ ਵੀ ਇਹ ਕਿਉਂ ਲਾਈ, ਕਹਿੰਦੇ ਜੀ ਨਜ਼ਰ ਨਹੀਂ ਲੱਗਦੀ। ਚੰਗੀ ਭਲੀ ਗੱਡੀ ਲੈ ਕੇ, ਮਹਿੰਗੀ ਗੱਡੀ ਲੈ ਕੇ, ਤੇ ਮਗਰ ਛਿੱਤਰ ਜਿਹੜਾ ਹੈ ਉਹ ਟੁੱਟਾ ਹੋਇਆ ਟੰਗਿਆ ਹੁੰਦਾ ਹੈ। ਕਿਸੇ ਨੂੰ ਕੋਈ ਪੁੱਛੇ ਵੀ ਯਾਰ ਤੇਰੀ ਗੱਡੀ ਬੜੀ ਕੀਮਤੀ ਆ, 20 ਲੱਖ ਤੋਂ ਉੱਤੇ ਟਰੱਕ ਆਉਂਦਾ ਹੈ ਅੱਜ ਕੱਲ, ਤੇ ਇਹ ਮਗਰ ਟੁੱਟਾ ਛਿੱਤਰ ਕਿਉਂ ਟੰਗਿਆ, ਕਹਿੰਦੇ ਜੀ ਨਜ਼ਰ ਨਹੀਂ ਲੱਗਦੀ। ਮਤਲਬ ਅਸੀਂ ਅੱਜ ਤੱਕ ਸਮਝ ਹੀ ਨਹੀਂ ਸਕੇ ਵੀ ਪਰਮੇਸ਼ਰ ਹੀ ਰੱਖਿਆ ਕਰਦਾ ਹੈ, ਪਰਮੇਸ਼ਰ ਵਾਹਿਗੁਰੂ ਹੀ ਪੈਦਾ ਕਰਦਾ ਹੈ, ਤੇ ਉਹਦੇ ਹੁਕਮ ਚ ਹੀ ਮੌਤ ਆਉਂਦੀ ਹੈ। ਰੋਜ਼ ਪੜ੍ਹਦੇ ਹਾਂ ਬਾਣੀ ਚ ਜਦੋਂ ਮਹਾਰਾਜ ਕਹਿੰਦੇ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ ਬੁਝੀਆ। ਹੁਣ ਜਦੋਂ ਬੰਦਾ ਉੱਠਦਾ ਹੈ ਬੈਠਦਾ ਹੈ ਤੇ ਰਾਖਾ ਕੌਣ ਹੈ ਉੱਠਦਿਆਂ ਬੈਠਦਿਆਂ ਦਾ? ਵਾਹਿਗੁਰੂ ਪਰਮੇਸ਼ਰ। ਇੱਥੋਂ ਤੱਕ ਵੀ ਜਦੋਂ ਬੰਦਾ ਜਾਗਦਾ ਹੈ ਉਦੋਂ ਸੰਭਲ ਸੰਭਲ ਕੇ ਕਦਮ ਰੱਖਦਾ ਹੈ ਕਿ ਮੈਂ ਬਚ ਬਚ ਕੇ ਚੱਲਾਂ। ਪਰ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਚ ਕਹਿੰਦੇ ਜਦੋਂ ਸੌਂ ਜਾਂਦੇ ਹਾਂ ਉਦੋਂ ਤੇ ਸੁੱਧ ਬੋਧੀ ਕੋਈ ਨਹੀਂ ਹੁੰਦੀ, ਉਦੋਂ ਰਾਖਾ ਕੌਣ ਹੈ? ਸੋ ਇਹ ਅਚਿੰਤਾ ਜਾਗ ਅਚਿੰਤਾ ਉਦੋਂ ਉਹੋ ਹੀ ਰਾਖਾ ਹੈ ਜਿਹੜਾ ਹਰ ਥਾਂ ਤੇ ਵਰਤਦਾ ਹੈ। ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਤੇ ਉਹ ਏਦਾਂ ਦੀ ਰੱਖਿਆ ਕਰਦਾ ਹੈ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਿਹਨੇ ਗੁਰੂ ਦੇ ਮੰਤਰ ਨੂੰ ਦ੍ਰਿੜ ਕਰ ਲਿਆ ਨਾ, ਉਹ ਘਰ ਚ ਵੀ ਸੁਖੀ ਤੇ ਬਾਹਰ ਚ ਵੀ ਸੁਖੀ। ਇਸ ਕਰਕੇ ਸਾਧ ਸੰਗਤ ਜੀ, ਫਿਰ ਤੀਸਰਾ ਸ਼ਿਵ ਜਿਹਨੂੰ ਮੌਤ ਦਾ ਦੇਵਤਾ ਸਮਝਿਆ ਜਾਂਦਾ ਸੀ, ਭਾਰਤ ਦੀ ਧਰਤੀ ਤੇ ਸਭ ਤੋਂ ਵੱਧ ਜੇ ਪੂਜਾ ਹੈ ਤੇ ਉਹ ਸ਼ਿਵ ਜੀ ਦੀ ਹੈ। ਉਹਦਾ ਕਾਰਨ ਹੈ, ਮੰਦਰ ਵੀ ਸਭ ਤੋਂ ਵੱਧ ਉਹਨਾਂ ਦੇ ਨੇ, ਕਿ ਬੰਦਾ ਦੁਨੀਆਂ ਤੇ ਡਰਦਾ ਹੈ ਤੇ ਮੌਤ ਤੋਂ ਹੀ ਡਰਦਾ ਹੈ। ਉਹਦੇ ਗਲ ਵਿੱਚ ਪਿਆ ਸੱਪ ਉਹ ਵੀ ਜ਼ਹਿਰ ਦਾ, ਮੌਤ ਦਾ ਪ੍ਰਤੀਕ ਹੈ। ਬਲਿਹਾਰ ਜਾਈਏ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ, ਜਿਨ੍ਹਾਂ ਨੇ ਸਾਡੀ ਜ਼ਿੰਦਗੀ ਚੋਂ ਮੌਤ ਦਾ ਭੈ ਹੀ ਕੱਢ ਦਿੱਤਾ। ਜਦੋਂ ਮਹਾਰਾਜ ਵੇਈ ਚੋਂ ਬਾਹਰ ਆਏ ਸੀ ਨਾ, ਤੇ ਸਭ ਤੋਂ ਪਹਿਲਾਂ ਸੁਲਤਾਨਪੁਰ ਦੀ ਸ਼ਮਸ਼ਾਨ ਭੂਮੀ ਚ ਬੈਠੇ ਸੀ। ਜਦੋਂ ਰੌਲਾ ਪੈ ਗਿਆ ਵੀ ਨਾਨਕ ਜੀ ਪ੍ਰਗਟ ਹੋ ਗਏ ਆ, ਕਾਜੀ ਨੇ ਪੁੱਛਿਆ ਨਾਨਕ ਤੈਨੂੰ ਪਤਾ ਹੈ ਵੀ ਤੂੰ ਕਿਸ ਧਰਤੀ ਤੇ ਆ ਕੇ ਬੈਠਾ ਹੈ? ਇੱਥੇ ਆ ਕੇ ਬੰਦੇ ਦੀ ਅਖੀਰ ਹੋ ਜਾਂਦੀ ਹੈ, ਮਰੇ ਬੰਦੇ ਨੂੰ ਇਸ ਧਰਤੀ ਤੇ ਲਿਆਂਦਾ ਜਾਂਦਾ ਹੈ, ਇਸ ਕਰਕੇ ਇੱਥੇ ਜ਼ਿੰਦਗੀ ਦੀ ਅਖੀਰ ਹੈ, ਬੰਦਾ ਸਵਾਹ ਦੀ ਢੇਰੀ ਇਸ ਧਰਤੀ ਤੇ ਆ ਕੇ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਾਜੀ ਜੀ ਪਤਾ ਤੇ ਮੈਨੂੰ ਵੀ ਹੈ, ਪਰ ਜਿਹੜੇ ਰਸਤੇ ਤੇ ਮੈਂ ਤੁਰਨ ਲੱਗਾ ਤੇ ਆਪਣੇ ਸਿੱਖਾਂ ਨੂੰ ਤੋਰਨ ਲੱਗਾ ਨਾ, ਅਸਲ ਚ ਉਸ ਰਸਤੇ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਜਿਹਨੂੰ ਪੰਜਵੇਂ ਜਾਮੇ ਚ ਮਹਾਰਾਜ ਨੇ ਕਿਹਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਸ ਕਰਕੇ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਕਹਿੰਦੇ ਨੇ ਪਰਮੇਸ਼ਰ ਹੀ ਸਾਨੂੰ ਪੈਦਾ ਕਰਦਾ, ਪਰਮੇਸ਼ਰ ਦੇ ਹੁਕਮ ਵਿੱਚ ਹੀ ਬੰਦਾ ਦੁਨੀਆਂ ਤੋਂ ਤੁਰ ਜਾਂਦਾ ਹੈ।
ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ।
ਸ੍ਰਿਸ਼ਟੀ ਸਾਜ ਕੇ ਤੇ ਉਹ ਜੀਵਾਂ ਦੀ ਸੰਭਾਲ ਵੀ ਆਪ ਕਰਦਾ, ਇਹਨਾਂ ਦੇ ਚੰਗੇ ਮੰਦੇ ਲੇਖਾਂ ਦਾ ਹਿਸਾਬ ਕਿਤਾਬ ਵੀ ਆਪ ਕਰਦਾ, ਤੇ ਆਪੇ ਉਹ ਮਤ ਦਿੰਦਾ ਹੈ, ਸੁਰਤ ਦਿੰਦਾ ਹੈ, ਜਿਸ ਸੁਰਤ ਨਾਲ ਪਰਮੇਸ਼ਰ ਨੂੰ ਯਾਦ ਕੀਤਾ ਜਾਵੇ।
ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ।
ਆਖਰੀ ਪੰਕਤੀ ਚ ਮਹਾਰਾਜ ਕਹਿੰਦੇ ਨੇ, ਪਹਿਲੇ ਬੰਦ ਦੀ ਆਖਰੀ ਪੰਕਤੀ ਵਿਚ ਵੀ, ਹੇ ਨਾਨਕ ਉਹ ਸਾਹਿਬ ਅਗੰਮ ਹੈ, ਪਹੁੰਚ ਤੋਂ ਪਰੇ ਹੈ, ਅਗੋਚਰ ਹੈ, ਤੇ ਉਹਨੂੰ ਵੇਖ ਕੇ ਭਾਵ ਕੇ ਉਹਦੇ ਨਾਲ ਜੁੜ ਕੇ ਹੀ ਤੇ ਮੈਂ ਦੁਨੀਆਂ ਦੇ ਉੱਤੇ ਸੱਚਮੁੱਚ ਅਸਲੀ ਜੀਵਨ ਜਿਉ ਸਕਦਾ ਹਾਂ।
ਤੁਮ ਸਰ ਅਵਰ ਨਾ ਕੋਈ ਆਇਆ ਜਾਏ ਸੀ ਜੀਓ।
ਫਿਰ ਦੂਜੇ ਬੰਦ ਵਿਚ ਮਹਾਰਾਜ ਕਹਿੰਦੇ ਨੇ ਵੀ, ਵਾਹਿਗੁਰੂ ਜੀ ਤੇਰੇ ਤੋਂ ਬਿਨਾ ਹੋਰ ਕੋਈ ਸੰਸਾਰ ਤੇ ਦੂਜਾ ਨਹੀਂ ਹੈ, ਤੇਰੇ ਵਰਗਾ ਹੀ ਹੋਰ ਕੋਈ ਸੰਸਾਰ ਤੇ ਨਹੀਂ ਹੈ। ਤੁਮ ਸਰ ਅਵਰ ਨਾ ਕੋਈ ਆਇਆ ਜਾਏ ਸੀ ਜੀਓ, ਤੇ ਇਹ ਜਿਹੜੇ ਮਨੁੱਖ ਜੰਮਦੇ ਹਨ ਮਰਦੇ ਹਨ ਤੇਰੇ ਹੁਕਮ ਵਿਚ ਹਨ।
ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ।
ਤੇ ਤੇਰੇ ਹੁਕਮ ਵਿਚ ਰਹਿ ਕੇ ਜਦੋਂ ਤੇਰੇ ਨਾਮ ਨਾਲ ਜੁੜ ਜਾਂਦੇ ਨੇ ਜੀਵ ਤੇ ਸੱਚੇ ਪਾਤਸ਼ਾਹ ਮਹਾਰਾਜ, ਇਨ੍ਹਾਂ ਦਾ ਜਿਹੜੇ ਮੰਦੇ ਕਰਮ ਹਨ ਉਹਨਾਂ ਤੋਂ ਹਟਾ ਕੇ ਤੂੰ ਆਪਣੇ ਨਾਲ ਜੋੜ ਲੈਣਾ ਹੈ, ਤੇ ਤਮਾਮ ਜਿਹੜੇ ਜ਼ਿੰਦਗੀ ਦੇ ਵਿਚ ਭਰਮ ਹਨ ਵਹਿਮ ਹਨ ਇਹ ਸਾਰੇ ਜ਼ਿੰਦਗੀ ਦੇ ਵਿਚੋਂ ਖਤਮ ਹੋ ਜਾਂਦੇ ਨੇ, ਭਰਮ ਜਿਹੜੇ ਹਨ ਇਹ ਤੂੰ ਦੂਰ ਕਰ ਦਿੰਦਾ ਹੈ।
ਗੁਰ ਭਰਮ ਚੁਕਾਏ ਅਕਥ ਕਹਾਏ, ਸੱਚ ਮਹਿ ਸਾਚ ਸਮਾਣਾ।
ਉਹ ਗੁਰੂ ਪਰਮੇਸ਼ਰ ਵਾਹਿਗੁਰੂ ਜੀ ਦੀ ਬਾਣੀ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਮਨੁੱਖ ਭਰਮਾਂ ਤੋਂ ਮੁਕਤ ਹੋ ਜਾਂਦਾ, ਉਹਦੀ ਜਿਹੜੀ ਕਥਾ ਹੈ ਅਕਥ ਹੈ, ਤੇ ਉਸ ਸੱਚ ਦੇ ਵਿੱਚ ਉਦੋਂ ਹੀ ਸਮਾਇਆ ਜਾ ਸਕਦਾ ਜਦੋਂ ਅਸੀਂ ਸ਼ਬਦ ਨਾਲ ਸਾਂਝ ਪਾਵਾਂਗੇ, ਜਦੋਂ ਗੁਰੂ ਨਾਲ ਜੁੜਾਂਗੇ।
ਆਪ ਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ।
ਤੇ ਵਾਹਿਗੁਰੂ ਜੀ ਤੇਰੇ ਹੁਕਮ ਨੂੰ ਮੰਨ ਕੇ, ਤੇਰੇ ਹੁਕਮ ਦੇ ਉੱਤੇ ਸੱਚਮੁੱਚ ਹੀ ਚੱਲ ਕੇ, ਤੇ ਫੇਰ ਉਸ ਸੱਚੇ ਪਰਮੇਸ਼ਰ ਦੀ ਪਹਿਚਾਣ ਹੋ ਸਕਦੀ ਹੈ।
ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ।
ਤੇ ਵਾਹਿਗੁਰੂ ਜੀ ਤੂੰ ਹੀ ਸਭ ਦਾ ਰਾਖਾ ਹੈ, ਤੂੰ ਹੀ ਸਭ ਨੂੰ ਪਾਲਣ ਹਾਰ ਹੈ, ਤੇ ਦੁਨੀਆਂ ਦੇ ਉੱਤੇ ਜੇ ਤੇਰੇ ਸਿੱਖਾਂ ਨੂੰ ਤੇਰੇ ਗੁਰਮੁਖਾਂ ਨੂੰ ਵਡਿਆਈ ਮਿਲਦੀ ਹੈ ਨਾ, ਉਹ ਤੇਰੇ ਨਾਮ ਕਰਕੇ ਹੀ ਮਿਲਦੀ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ, ਨਾਮ ਤੇਰਾ ਵਡਿਆਈ।
ਵਾਹਿਗੁਰੂ ਜੀ ਕਿਰਪਾ ਕਰੋ ਤੇਰੇ ਸ਼ਬਦ ਨਾਲ ਜੁੜ ਕੇ ਅਸੀਂ ਵੀ ਇਸ ਗੱਲ ਨੂੰ ਸਮਝ ਸਕੀਏ ਵੀ ਤੇਰੇ ਨਾਮ ਵਿੱਚ ਹੀ ਵੱਡੀ ਵਡਿਆਈ ਹੈ, ਤੇ ਜਿਹੜਾ ਤੇਰਾ ਨਾਮ ਜਪਦਾ ਹੈ ਉਹਨੂੰ ਸੰਸਾਰ ਦੇ ਵਿੱਚ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ।
ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ।
ਹੇ ਵਾਹਿਗੁਰੂ ਤੂੰ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਹੁਕਮ ਨੂੰ ਤੇਰੇ ਨਾਮ ਨੂੰ ਲਖਿਆ ਨਹੀਂ ਜਾ ਸਕਦਾ।
ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਓ।
ਪਰਮੇਸ਼ਰ ਇੱਕ ਹੈ, ਸਾਹਿਬ ਇੱਕ ਹੈ, ਬਾਣੀ ਵਿੱਚ ਪੜ੍ਹਦੇ ਆ ਨਾ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਤੇ ਰਾਹ ਦੋ ਭਾਵ ਇੱਕ ਜਨਮ ਦਾ ਤੇ ਇੱਕ ਮਰਨ ਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਹੀ ਜੰਮਦੇ ਨੇ ਕਾਇਨਾਤ ਤੇ ਸਾਰੇ ਹੀ ਮਰਦੇ ਨੇ, ਭਾਵੇਂ ਕੋਈ ਮੁਸਲਮਾਨ ਹੈ, ਹਿੰਦੂ ਹੈ, ਈਸਾਈ, ਬੋਧੀ, ਜੈਨੀ, ਕੋਈ ਵੀ ਹੋਵੇ, ਪਰ ਜੰਮਣ ਤੇ ਮਰਨ ਨੂੰ ਲੈ ਕੇ ਜਿਹੜੇ ਫਾਲਤੂ ਦੇ ਝਗੜੇ ਹਨ ਇਹ ਕੁਝ ਲੋਕਾਂ ਵੱਲੋਂ ਵਧਾਏ ਹੋਏ ਹਨ।
ਦੋਏ ਰਾਹ ਚਲਾਏ ਹੁਕਮ ਸੁਭਾਏ, ਜਨਮ ਮੁਆ ਸੰਸਾਰਾ।
ਤੇ ਸਾਹਿਬ ਜੀ ਕਹਿੰਦੇ ਇਹ ਜਿਹੜੇ ਦੋਵੇਂ ਰਾਹ ਜੰਮਣ ਤੇ ਮਰਨ ਦਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਹੁਕਮ ਦੇ ਵਿੱਚ ਹੀ ਚਲਾਏ ਹਨ, ਤੇ ਇਸ ਕਰਕੇ ਫਿਰ ਜਨਮ ਮੁਆ ਸੰਸਾਰਾ, ਇਹ ਸਾਰਾ ਜਿਹੜਾ ਸੰਸਾਰ ਹੈ ਜੰਮਣ ਮਰਨ ਦੇ ਚੱਕਰ ਵਿੱਚ ਹੈ।
ਨਾਮ ਬਿਨਾ ਨਾਹੀਂ ਕੋ ਬੇਲੀ, ਬਿਖਲਾ ਦੀ ਸਿਰ ਪਾਰਾ।
ਪਰ ਸਾਹਿਬ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਈਏ ਵੀ ਇਸ ਦੁਨੀਆਂ ਤੇ ਵਿਚਰਦਿਆਂ ਹੋਇਆ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਾਡਾ ਕੋਈ ਵੀ ਸਦੀਵੀ ਬੇਲੀ ਨਹੀਂ ਹੈ, ਕੋਈ ਸਾਡਾ ਸੱਚਾ ਸੱਜਣ ਨਹੀਂ ਹੈ, ਤੇ ਬਿਖ ਲਾਦੀ ਸਿਰ ਭਾਰਾ। ਪਰ ਜਿਹੜੇ ਇਸ ਗੱਲ ਨੂੰ ਸਮਝਦੇ ਨਹੀਂ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਤੇ ਇਹਨਾਂ ਵਕਾਰਾਂ ਚ ਜ਼ਹਿਰ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਖੁਆਰ ਕਰ ਲੈਂਦੇ ਹਨ।
ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰਾ।
ਸਾਹਿਬ ਕਹਿੰਦੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਮਨੁੱਖ ਇਸ ਸੰਸਾਰ ਤੇ ਆਇਆ ਤੇ ਉਹਦੇ ਹੁਕਮ ਨੂੰ ਬੁੱਝਦਾ ਨਹੀਂ, ਭਾਵ ਕਿ ਉਹਦੇ ਹੁਕਮ ਤੋਂ ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਜਿਹੜੀ ਮਤ ਹੈ ਉਹਦੇ ਤੋਂ ਅਸੀਂ ਦੂਰ ਹੋ ਗਏ, ਸ਼ਬਦ ਨਾਲੋਂ ਟੁੱਟ ਗਏ। ਤੇ ਸੱਚੇ ਪਾਤਸ਼ਾਹ ਕਹਿੰਦੇ ਜੇ ਜ਼ਿੰਦਗੀ ਸਵਾਰੀ ਜਾਣੀ ਤੇ ਉਹ ਕੇਵਲ ਵਾਹਿਗੁਰੂ ਮਾਲਕ ਦੇ ਹੁਕਮ ਵਿੱਚ ਰਹਿ ਕੇ ਹੀ ਸਵਾਰੀ ਜਾਣੀ ਹੈ।
ਨਾਨਕ ਸਾਹਿਬ ਸ਼ਬਦ ਸਿਆਪੈ, ਸੱਚਾ ਸਿਰਜਣਹਾਰਾ।
ਉਸ ਸੱਚੇ ਤੇ ਦੁਨੀਆਂ ਦੇ ਸਿਰਜਣਹਾਰ ਪਰਮੇਸ਼ਰ ਦੀ ਜੇ ਸਿਆਣ ਕੀਤੀ ਜਾ ਸਕਦੀ ਤੇ ਉਹ ਸ਼ਬਦ ਨਾਲ ਹੀ ਕੀਤੀ ਜਾ ਸਕਦੀ ਹੈ।
ਭਗਤ ਸੋਹੇ ਦਰਬਾਰ, ਸ਼ਬਦ ਸੁਹਾਇਆ ਜੀਓ।
ਹੇ ਵਾਹਿਗੁਰੂ ਜੀ, ਜਿਹੜੇ ਤੇਰੇ ਭਗਤ ਜਨ ਹਨ, ਗੁਰਮੁਖ ਪਿਆਰੇ ਹਨ, ਉਹ ਤੇਰੇ ਨਾਲ ਜੁੜੇ ਹੋਏ ਹੀ ਸੰਸਾਰ ਤੇ ਸ਼ੋਭਾ ਪਾਉਂਦੇ ਹਨ।
ਬੋਲੇ ਅੰਮ੍ਰਿਤ ਬਾਣ, ਰਸਨ ਰਸਾਇਆ ਜੀਓ।
ਉਹ ਆਪਣੀ ਰਸਨਾ ਦੇ ਨਾਲ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਨਾਮ ਜਪਦੇ ਨੇ, ਤੇ ਉਹਨਾਂ ਦੀ ਜ਼ਿੰਦਗੀ ਸੱਚਮੁੱਚ ਅੰਮ੍ਰਿਤਮਈ ਬਣ ਜਾਂਦੀ ਹੈ।
ਰਸਨ ਰਸਾਏ ਨਾਮ ਤੇ ਸਾਏ, ਗੁਰ ਕੈ ਸ਼ਬਦ ਵਿਕਾਣੇ।
ਆਪਣੀ ਰਸਨਾ ਤੇ ਤੇਰੇ ਨਾਮ ਨੂੰ ਵਸਾਉਂਦੇ ਨੇ ਤੇ ਨਾਲ ਹੀ ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਵਿਕਾਣੇ। ਵਿਕਾਣੇ ਦਾ ਅਰਥ ਹੈ ਬਲਿਹਾਰ ਜਾਂਦੇ ਨੇ। ਇਹੋ ਜੇ ਗੁਰਮੁਖ ਪਿਆਰੇ ਤੇਰੇ ਨਾਮ ਤੋਂ ਵਾਰ ਵਾਰ ਬਲਿਹਾਰ ਜਾਂਦੇ ਹਨ।
ਪਾਰਸ ਪਰਸਿਆ ਪਾਰਸ ਹੋਏ, ਜਾ ਤੇਰੇ ਮਨ ਪਾਣੇ।
ਤੇ ਅਮੋਲਕ ਵਸਤੂ ਨਾਲ ਜੁੜ ਕੇ ਉਹਨਾਂ ਦਾ ਜੀਵਨ ਵੀ ਅਮੋਲਕ ਬਣ ਜਾਂਦਾ ਹੈ। ਪਾਰਸ ਨਾਲ ਜੁੜ ਕੇ, ਗੁਰੂ ਪਾਰਸ ਨਾਲ ਜੁੜ ਕੇ ਮਹਾਰਾਜ ਉਹਨਾਂ ਨੂੰ ਆਪਣੇ ਵਰਗਾ ਬਣਾ ਲੈਂਦੇ ਹਨ।
ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ।
ਉਹ ਮਨੁੱਖ ਆਪਣਾ ਆਪ ਗਵਾ ਲੈਂਦੇ ਨੇ, ਅਮਰਾ ਪਦ ਤੋਂ ਭਾਵ ਹੈ ਉਹ ਸੁੱਚੀ ਅਵਸਥਾ ਦੇ ਮਾਲਕ ਬਣ ਜਾਂਦੇ ਹਨ।
ਨਾਨਕ ਭਗਤ ਸੋਹਨ ਦਰ ਸਾਚੈ, ਸਾਚੇ ਕੇ ਵਪਾਰੀ।
ਮਹਾਰਾਜ ਜੀ, ਉਹ ਸੱਚੇ ਦੇ ਵਪਾਰੀ, ਸੱਚ ਨੂੰ ਵਿਹਾਜਣ ਵਾਲੇ ਤੇਰੇ ਦਰ ਘਰ ਦੇ ਨਾਲ ਜੁੜੇ ਹੋਏ ਹੀ ਸੋਹਣੇ ਲੱਗਦੇ ਹਨ।
ਭੁੱਖ ਪਿਆਸੋ ਆਥ, ਕਿਉਂ ਦਰ ਜਾਏ ਸਾਜੀਓ।
ਪਰ ਮਹਾਰਾਜ, ਅਸੀਂ ਤ੍ਰਿਸ਼ਨਾ ਦੇ ਵਿੱਚ ਪਏ ਹੋਏ ਹਾਂ, ਭੁੱਖੇ ਹਾਂ, ਵਕਾਰ ਜਿਹੜੇ ਸਾਨੂੰ ਚਿੰਬੜੇ ਹੋਏ ਨੇ, ਇਸ ਕਰਕੇ ਤੇਰੇ ਘਰ ਤੋਂ ਬੜੀ ਦੂਰ ਹਾਂ।
ਸਤ ਗੁਰ ਪੂਛੋ ਜਾਏ, ਨਾਮ ਤੇ ਆਏ ਸਾਜੀਓ।
ਮੈਂ ਆਪਣੇ ਸਤਿਗੁਰੂ ਨੂੰ ਪੁੱਛ ਕੇ ਤੇ ਉਸ ਪਰਮੇਸ਼ਰ ਦਾ ਜਦੋਂ ਨਾਮ ਧਿਆਵਾਂਗਾ,
ਸੱਚ ਨਾਮ ਤੇ ਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ।
ਸੱਚੇ ਨਾਮ ਨੂੰ ਧਿਆ ਕੇ, ਉਸ ਵਾਹਿਗੁਰੂ ਦੀ ਬਾਣੀ ਨਾਲ ਜੁੜ ਕੇ, ਸਿਫਤ ਸਲਾਹ ਨਾਲ ਜੁੜ ਕੇ, ਤੇ ਸੱਚੇ ਪਾਤਸ਼ਾਹ ਮਹਾਰਾਜ, ਉਸ ਪਰਮੇਸ਼ਰ ਦੀ ਪਛਾਣ ਹੁੰਦੀ ਹੈ।
ਦੀਨਾ ਨਾਥ ਦਇਆਲ ਨਿਰੰਜਨ, ਅਨ ਦਿਨ ਨਾਮ ਵਖਾਣਾ।
ਦੀਨਾ ਤੇ ਦਇਆ ਕਰਨ ਵਾਲਾ ਦਿਆਲੂ ਪ੍ਰਭੂ, ਜੋ ਮਾਇਆ ਤੋਂ ਰਹਿ ਤੇ ਮੈਂ ਦਿਨ ਰਾਤ ਫਿਰ ਉਹਦੇ ਨਾਮ ਦਾ ਵਖਿਆਨ ਕਰਦਾ ਹਾਂ।
ਕਰਣੀ ਕਾਰ ਤੁਰਹੋਂ ਫੁਰਮਾਈ, ਆਪ ਮੁਆ ਮਨ ਮਾਰੀ।
ਸਭ ਤੋਂ ਉੱਤਮ ਕਾਰ ਹੀ ਇਹ ਹੈ ਕਿ ਸਤਿਗੁਰੂ ਮਹਾਰਾਜ, ਸੱਚੇ ਪਾਤਸ਼ਾਹ, ਤੇਰੀ ਬਾਣੀ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਮੈਂ ਆਪਣਾ ਆਪ ਗਵਾ ਲਿਆ, ਭਾਵ ਕਿ ਮਨ ਚੋਂ ਮੈਂ ਨੂੰ ਖਤਮ ਕਰ ਦਿੱਤਾ ਹੈ।
ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ।
ਅਖੀਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਉਹ ਜਿਹੜਾ ਪਰਮੇਸ਼ਰ ਦਾ ਨਾਮ ਹੈ, ਜਿਸ ਨਾਮ ਦੀ ਸਾਰੇ ਸ਼ਬਦ ਵਿੱਚ ਸਤਿਗੁਰੂ ਨੇ ਵਡਿਆਈ ਕੀਤੀ ਹੈ, ਜੋ ਸਾਡਾ ਜੰਮਣ ਮਰਨ ਕੱਟਦਾ ਹੈ, ਸਾਨੂੰ ਉੱਚੀ ਅਵਸਥਾ ਦਾ ਮਾਲਕ ਬਣਾਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਮੇਰੇ ਮਨ ਦੀ ਤ੍ਰਿਸ਼ਨਾ ਹੈ, ਵਕਾਰ ਨੇ, ਇਹ ਸਾਰੇ ਉਦੋਂ ਹੀ ਦੂਰ ਹੋ ਸਕਦੇ ਨੇ ਜਦੋਂ ਸੱਚੇ ਪਾਤਸ਼ਾਹ ਵਾਹਿਗੁਰੂ, ਮੈਂ ਤੇਰੇ ਨਾਮ ਨਾਲ ਜੁੜ ਗਿਆ, क्योंकि तेरा नाम जेड़ा ए महारस मीठा है, मन नू चंगा लगन वाला है। सो आप समूह संगतां ने बड़े प्यार सत्कार नाल अज दे पावन पवित्र हुक्मनामे दी विचार इतिहास दी विचार सरवण कीती। सब संगतां दा तहे दिलों धन्नवाद, कोटानकोट धन्नवाद धन धन गुरु रामदास महाराज जी दा, श्रोमणी गुरुद्वारा प्रबंधक कमेटी दे समुचे प्रबंध दा, ते सत्कार योग सिंह साहब ज्ञानी जगतार सिंह जी जिन्हां ने आप जी दे दर्शन दीदार करवाए ने। आओ शब्द दीआं आखरी दो पंक्तियां पढ़ के समाप्ति करांगे जी।
करणी कार तुरों फुरमाई, आप मुआ मन मारी, नानक नाम महारस मीठा, तृष्णा नाम निवारी।
वाहे गुरु जी का खालसा, वाहे गुरु जी की फतेह।